ਉਕਾਟਲ ਗੁਰ ਸੇਵੀਐ ਤਹਿਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮਦੀ ਨੂਰ ਯਾਰ ਸਹੁ ਕੁਰ ਸਹੁ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੰਗ ਸ਼ਿਦਰੰਗ ਕੋਟ ਬਿਘਨੰ ਅਪਰਾਧੰ ਕਿਲਬਖ ਮਲੰ ਭਰਮ ਮੋਹੰ ਮਾਨ ਅਪਮਾਨੰ ਮਦਿੰਗ ਮਾਇਆ ਵਿਆਪਤੰ ਸ਼ਲੰਗ ਸ਼ਿਦਰੰਗ ਕੋਟ ਬਿਘਨੰ ਅਪਰਾਧੰਗ ਕਿਲਬਖ ਮਲੰ ਭਰਮ ਮੋਹੰ ਮਾਨ ਅਪਮਾਨੰ ਮਦੰਗ ਮਾਇਆ ਵਿਆਪਤੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰੂ ਕੇ ਚਰਨ ਪਰਸਦਿਆਂ ਹੋਇਆਂ ਰੱਬੀ ਬਾਣੀ ਦਾ ਕੀਰਤਨ ਸਤਿਗੁਰੂ ਦੇ ਦਰ ਘਰ ਦੇ ਗੁਰਮੁਖ ਪਿਆਰੇ ਕੀਰਤਨੀਏ ਤਿੰਨਾਂ ਦੀ ਰਸਨਾ ਤੋਂ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਸੁਣ ਕੇ ਨਿਹਾਲ ਹੋ ਰਹੇ ਸਨ। ਸਤਿਗੁਰੂ ਦੀ ਇਹ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਹੈ। ਚੱਲ ਰਹੀ ਲੜੀਵਾਰ ਕਥਾ ਸਹਿਸ ਕੀਰਤੀ ਦੇ ਪਾਵਨ ਸਲੋਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਾਂਸ਼ੀ ਤੋਂ ਆਏ ਹੋਏ ਪੰਡਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਹਰੀ ਲਾਲ ਕ੍ਰਿਸ਼ਨ ਲਾਲ ਸਤਿਗੁਰੂ ਅਰਜਨ ਸਾਹਿਬ ਜੀ ਦੇ ਕੋਲ ਜਦੋਂ ਪਹੁੰਚੇ ਬੇਨਤੀ ਕੀਤੀ, ਸਤਿਗੁਰੂ ਐਸਾ ਉਪਦੇਸ਼ ਬਖਸ਼ੋ, ਮਨ ਦੀ ਪਵਿੱਤਰਤਾ ਹੋ ਜਾਵੇ, ਅਗਿਆਨਤਾ ਦਾ ਪਰਦਾ ਪਿਆ ਹੋਇਆ ਦੂਰ ਹੋਵੇ, ਮਮਤਾ ਦਾ ਜਾਲ ਜਿਵੇਂ ਕੱਟਿਆ ਜਾਵੇ। ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਤਿਗੁਰੂ ਜੀ ਨੇ ਇਹ ਅੰਮ੍ਰਿਤ ਰੂਪ ਬਾਣੀ ਕਿਰਪਾ ਕਰਕੇ ਫਰਮਾਈ, ਜਿਸ ਦੀ ਰਲ ਮਿਲ ਕੇ ਆਪਾਂ ਵਿਚਾਰ ਨੂੰ ਰੋਜ਼ ਕਰਦੇ ਅਤੇ ਸੁਣਦੇ ਹਾਂ। ਤੋ ਪਿਛਲੇ ਦੀਵਾਨਾਂ 'ਚ ਵੀ ਗੁਰੂ ਕੀ ਬਾਣੀ ਦੇ ਅਰਥ ਆਪਾਂ ਸੁਣਦੇ ਵਿਚਾਰਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਉਪਦੇਸ਼ ਕਿਰਪਾ ਕਰਕੇ ਦੇ ਰਹੇ ਨੇ ਕਿ ਮਨ ਨੂੰ ਜਿਹੜੀ ਪੰਜ ਪ੍ਰਕਾਰ ਦੀ ਲੱਗੀ ਹੋਈ ਮੈਲ ਹੈ, ਵੈਸੇ ਤਾਂ ਹਜ਼ੂਰ ਨੇ ਇਸ ਮਨ ਨੂੰ ਇਹ ਵੀ ਕਿਹਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਹੋ, ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹੋ। ਜਨਮਾਂ ਜਨਮਾਤਰਾਂ ਦੀ ਮੈਲ ਦਾ ਇਹ ਮਾਰਿਆ ਹੋਇਆ ਮਨ ਹੈ, ਪਿਆ ਕਾਲਾ ਹੋਇਆ ਹੋਇਆ ਹੈ, ਕੋਹਲੂ ਦੀ ਸਫਾਈ ਵਾਲਾ ਤੇਲੀ ਦੇ ਹੱਥਲਾ ਕੱਪੜਾ ਉਹਨੂੰ ਇੰਨੀ ਥੰਧਿਆਈ ਰਚ ਜਾਂਦੀ ਹੈ, ਭਾਵੇਂ ਕਈ ਵਾਰ ਵੀ ਧੋਈ ਜਾਈਏ ਉਹ ਫਿਰ ਵੀ ਮੈਲੇ ਦਾ ਮੈਲਾ ਹੀ ਰਹਿੰਦਾ ਹੈ। ਕਿ ਮਨ ਨੂੰ ਜਨਮਾਂ ਜਨਮਾਤਰਾਂ ਹੀ ਲੱਗੀ ਹੋਈ ਮੈਲ, ਇਸ ਨੂੰ ਸੁਧਾਰਨਾ, ਇਸ ਨੂੰ ਵਿਗੜੇ ਹੋਏ ਜੀਵਨ ਨੂੰ ਸਵਾਰਨਾ ਬੜਾ ਔਖਾ ਹੈ। ਸਤਿਗੁਰੂ ਦੀ ਕਿਰਪਾ ਦੇ ਕਾਰਨ ਹਾਰੇ ਨੇ ਜਦੋਂ ਰਹਿਮਤ ਬਖਸ਼ਿਸ਼ ਦੇ ਘਰ ਵਿੱਚ ਆਉਂਦੇ ਨੇ ਤਾਂ ਸਤਿਗੁਰ ਖੋਟਿਆਹੋਂ ਖਰੇ ਕਰੇ, ਖੋਟਿਆਂ ਨੂੰ ਵੀ ਖਰੇ ਬਣਾ ਲੈਂਦੇ ਆ, ਉਗਣੇ ਆਰਿਆਂ 'ਤੇ ਵੀ ਕਿਰਪਾ ਕਰਕੇ ਨਿਹਾਲ ਕਰ ਦਿੰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ, ਇੱਥੇ ਜੀਵ ਨੂੰ ਲੱਗੀ ਹੋਈ ਪੰਜ ਪ੍ਰਕਾਰ ਦੀ ਮੈਲ ਕਿਰਪਾ ਕਰਕੇ ਫਰਮਾਉਂਦੇ ਹਨ,
ਛਲੰਗ ਛਿਦਰੰਗ।
ਸੋ ਖਾਲਸਾ ਜੀ, ਛਲ ਕਰਨਾ, ਕਿਸੇ ਨਾਲ ਧੋਖਾ ਕਰਨਾ, ਇੱਕ ਤਾਂ ਇਹ ਮੈਲ ਲੱਗੀ ਹੋਈ ਹੈ। ਛਲ ਦਾ ਸੁਭਾਅ ਬਣਿਆ ਰਹਿੰਦਾ, ਹਰ ਵੇਲੇ ਵੀ ਇੱਕ ਮੈਲ ਹੈ। ਅਤੇ ਛਿਦਰੰਗ, ਕਿਸੇ 'ਚ ਦੂਸ਼ਣਬਾਜ਼ੀ ਆਰੋਪੀ ਜਾਣੇ, ਬਿਨਾਂ ਵਜ੍ਹਾ ਤੋਂ ਕਿਸੇ ਦੇ ਔਗਣ ਕਹੀ ਜਾਣੇ, ਇਹ ਵੀ ਇੱਕ ਮੈਲ ਚੰਬੜੀ ਹੋਈ ਹੈ।
ਕੋਟ ਵਿਘਨੰਗ,
ਕਿਸੇ ਦੇ ਹੁੰਦੇ ਕੰਮ 'ਚ ਕਰੋੜਾਂ ਵਿਘਨ ਰੋੜੇ ਅਟਕਾ ਦੇਣੇ, ਇਹ ਤੀਸਰੀ ਮੈਲ ਹੈ।
ਅਪਰਾਧੰਗ ਕਿਲਬਖ ਮਲੰਗ,
ਅਪਰਾਧ ਚਾਰ ਪ੍ਰਕਾਰ ਦਾ ਵੱਡਾ ਅਪਰਾਧ ਮੰਨਿਆ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਹਾਨ, ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ ਹੈ। ਬ੍ਰਹਮ ਗਿਆਨੀ ਬ੍ਰਾਹਮਣ ਦਾ ਕਤਲ ਕਰ ਦੇਣਾ, ਗਊ ਦਾ ਕਤਲ ਕਰ ਦੇਣਾ, ਜੰਮਦੀਆਂ ਲੜਕੀਆਂ ਨੂੰ ਮਾਰ ਦੇਣਾ ਜਾਂ ਵਿਆਹ ਵੇਲੇ ਪੈਸੇ ਲੈ ਲੈਣੇ। ਚੌਥਾ ਅਪਰਾਧ ਹੈ ਜਿਹਦਾ ਕੋਈ ਦੀਨ ਧਰਮ ਨਾ ਹੋਵੇ, ਉਹਦੇ ਘਰ ਦਾ ਲੰਗਰ ਪਾਣੀ ਛਕ ਲੈਣਾ ਵੇਸਵਾ ਦੇ, ਇਹ ਚੌਥਾ ਪਾਪ ਮੰਨਿਆ ਹੋਇਆ। ਇਹ ਵੱਡੇ ਭਾਰੀ ਅਪਰਾਧ ਗੁਨਾਹਾਂ ਦੇ ਕਾਰਨ ਕਰਕੇ ਸਤਿਗੁਰੂ ਕਹਿੰਦੇ ਵੀ ਇੱਕ ਮਨ ਨੂੰ ਮੈਲ ਲੱਗੀ ਹੋਈ ਹੈ। ਅਪਰਾਧੰ, ਹੋਰਨਾਂ ਦੇਵੀ ਦੇਵਤਿਆਂ ਦੀ ਅਰਾਧਨਾ ਕਰਦੇ ਰਹਿਣਾ, ਪਰਮੇਸ਼ਰ ਦੀ ਪੂਜਾ ਛੱਡ ਕੇ ਹੋਰਾਂ ਦੀ ਪੂਜਾ 'ਚ ਲੱਗੇ ਰਹਿਣਾ, ਇਹ ਵੀ ਇੱਕ ਮੈਲ ਹੈ।
ਭਰਮਾ ਮੋਹੰਗ ਮਾਨ ਅਪਮਾਨੰ,
ਕਿਲ ਵਿਖ ਮਲੰ, ਕਿਲ ਨਿਸ਼ਚੇ ਕਰਕੇ ਵਿਖ ਵਿਓ ਰੂਪ ਪਾਪ ਕਰਨ ਤੋਂ ਗੁਰੇਜ ਨਾ ਕਰਨਾ, ਇਹ ਪੰਜਵੀਂ ਮੈਲ ਲੱਗੀ ਹੋਈ ਹੈ। ਇਹ ਪੰਜ ਮੈਲਾਂ ਹਜੀਰ ਨੂੰ ਸਤਿਗੁਰੂ ਕਹਿੰਦੇ ਚੰਬੜੀਆਂ ਹੋਈਆਂ ਹਨ।
ਪਰਮਾ ਮੋਹੰਗ ਮਾਨ ਅਪਮਾਨੰ,
ਔਰ ਜਿਸ ਦੇ ਕਾਰਨ ਕਰਕੇ ਜੀਵ ਦੇ ਅੰਦਰ ਭਰਮ ਪਿਆ ਹੋਇਆ, ਮੋਹ ਵਿੱਚ ਇਹ ਗਲਤਾਨ ਹੋਇਆ ਰਹਿੰਦਾ ਹੈ, ਮੋਹ ਵਿੱਚ ਹੀ ਹਰ ਵੇਲੇ ਗਲਤਾਨ ਹੋਇਆ ਰਹਿੰਦਾ, ਜਿਸ ਦੀ ਵਜ੍ਹਾ ਨਾਲ ਤੇ ਭਰਮ ਦਾ ਵਹਿਮਾਂ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਮਨ ਮੈਲੇ ਦੇ ਕਾਰਨ ਕਰਕੇ ਹਜੂਰ ਕਹਿੰਦੇ ਮਾਨ ਅਪਮਾਨੰ, ਮੇਰਾ ਮਾਨ ਸਤਿਕਾਰ ਹੋਵੇ ਅਤੇ ਦੂਜੇ ਦੀ ਨਰਾਦਰੀ ਹੋਵੇ, ਜਿੱਥੇ ਮੈਂ ਜਾਵਾਂ ਉੱਥੇ ਲੋਕ ਮੈਨੂੰ ਹੀ ਸਤਿਕਾਰ ਮਾਣ ਦੇਣ, ਹੋਰ ਕਿਸੇ ਨੂੰ ਨਾ ਦੇਣ, ਇਹ ਮੈਲ ਲੱਗੀ ਹੋਈ ਹੈ। ਸੋ ਆਪਣਾ ਮਾਣ ਅਤੇ ਦੂਸਰੇ ਦਾ ਅਪਮਾਨ, ਨਰਾਦਰੀ ਦਾ ਸੁਭਾਅ ਬਣਿਆ ਰਹਿੰਦਾ ਹੈ।
ਮਦੰਗ ਮਾਇਆ ਵਿਆਪਤੰ,
ਫਿਰ ਇਹ ਹਜੂਰ ਕਹਿਣਗੇ ਮਦੰਗ ਮਾਇਆ ਵਿਆਪਤੰ, ਜਿਹੜੀ ਮਾਇਆ ਨਾ ਉਹਦੀ ਮਦ ਗਰੂਰੀ ਜਿਹੜੀ ਹੈ ਉਹ ਜੀਵ ਨੂੰ ਵਿਆਪਤੰ ਚੰਬੜੀ ਹੋਈ ਹੈ। ਸੋ ਮਾਇਆ ਦੀ ਗਰੂਰੀ ਇਸ ਨੂੰ ਲੱਗੀ ਹੋਈ ਹੈ, ਉਸ ਗਰੂਰੀ ਦਾ ਹੀ ਗ੍ਰਸਿਆ ਹੋਇਆ। ਮਾਇਆ ਦੇ ਗੁਮਾਨ ਵਿੱਚ ਹਰ ਵੇਲੇ ਨਸ਼ਾ ਜਿਵੇਂ ਚੜਿਆ ਹੁੰਦਾ ਹੈ, ਇਉਂ ਮਾਇਆ ਦੀ ਗਰੂਰੀ ਇਹਨੂੰ ਚੰਬੜੀ ਹੋਈ ਹੈ।
ਮ੍ਰਿਤ ਜਨਮ ਪਰਮੰਤ ਨਰਕ ਹੈ,
ਇਸ ਕਰਕੇ ਮ੍ਰਿਤ ਮਰਦਾ ਰਹਿੰਦਾ ਤੇ ਭਰਮਦਾ ਰਹਿੰਦਾ, ਨਰਕਾਂ 'ਚ ਪਿਆ ਰਹਿੰਦਾ ਹੈ, ਵਾਰ ਵਾਰ ਜੰਮਦਾ ਫਿਰ ਨਰਕਾਂ 'ਚ ਪੈ ਜਾਂਦਾ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸਹਿ ਨਾ ਜਾਣੀ, ਅੰਧਾ ਤਾਂ ਦੁੱਖ ਸਹੇ ਪਰਾਣੀਐ। ਸੋ ਜਨਮ ਹਜੂਰ ਕਹਿੰਦੇ ਮ੍ਰਿਤ ਜਨਮ ਪਰਮੰਤ ਨਰਕ ਹੈ, ਉਹ ਮ੍ਰਿਤ ਮਰਦਾ ਜੰਮਦਾ ਰਹਿੰਦਾ, ਭਰਮਦਾ ਰਹਿੰਦਾ, ਨਰਕਾਂ 'ਚ ਪੈ ਗਏ, ਕਦੇ ਕਿਸੇ ਜੂਨ 'ਚ ਪੈ ਗਿਆ, ਕਦੇ ਕਿਸੇ ਜੂਨ 'ਚ ਪੈ ਗਿਆ।
ਅਨੇਕ ਉਪਾਵੰਗ ਨਾ ਸਿੱਧਿਆ ਤੇ,
ਅਨੇਕ ਪ੍ਰਕਾਰ ਦੇ ਉਪਾਵ ਯਤਨ ਕਰਨ ਦੇ ਬਾਵਜੂਦ ਵੀ ਨਾ ਸਿੱਧਿਆ ਤੇ ਨਹੀਂ ਕਲਿਆਣ ਹੋ ਸਕਦੇ, ਨਹੀਂ ਜੀਵਨ ਮੁਕਤੀ ਨੂੰ ਪ੍ਰਾਪਤ ਹੋ ਸਕਦਾ। ਸੋ ਨਹੀਂ ਕਦੇ ਜੀਵਨ ਵਿੱਚ ਭਲਾ ਹੋ ਸਕਦਾ, ਨਰਕਾਂ 'ਚ ਪਿਆ ਰਹਿੰਦਾ ਹੈ, ਐਸੀ ਹਾਲਤ ਹੋਈ ਰਹਿੰਦੀ ਹੈ।
ਨਿਰਮਲੰਗ ਸਾਧ ਸੰਗ ਹੈ,
ਕੀ ਖਾਲਸਾ ਜੀ, ਸਾਧ ਸੰਗਤ ਹੈ ਜਿਹੜੀ ਨਿਰਮਲਤਾਈ ਵਾਲੀ ਹੈ। ਸੋ ਗੁਰੂ ਕੀ ਜਿਹੜੀ ਸਾਧ ਸੰਗਤ ਹੈ ਨਾ, ਨਿਰਮਲਤਾਈ ਵਾਲੀ, ਉੱਜਲ ਜੀਵਨ ਵਾਲੀ, ਉਸ ਗੁਰੂ ਕੀ ਸਾਧ ਸੰਗਤ ਵਿੱਚ
ਜਪੰਤ ਨਾਨਕ ਗੋਪਾਲ ਨਾਮੰ,
ਹਜੂਰ ਕਹਿੰਦੇ ਜਪੰਤ ਜਪਣਾ ਕਰੀਏ ਭਾਈ, ਬੈਠ ਕਰਕੇ ਗੁਰੂ ਕੀ ਸਾਧ ਸੰਗਤ 'ਚ ਗੋਪਾਲ, ਗੋ ਪ੍ਰਿਥਵੀ ਦਾ ਪਾਲਣ ਹਾਰਾ ਪਰਮੇਸ਼ਰ ਜੋ ਹੈ, ਉਸ ਵਾਹਿਗੁਰੂ ਦਾ ਨਾਮ ਹੈ, ਗੁਰੂ ਕੀ ਸਾਧ ਸੰਗਤ 'ਚ ਆ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਕਰੀਏ।
ਰਮੰਤ ਗੁਣ ਗੋਬਿੰਦ ਨਿਤ ਪ੍ਰਤਿਤਾ
ਪ੍ਰਤੀ, ਗੋਬਿੰਦ ਪਰਮੇਸ਼ਰ ਨਿਰੰਕਾਰ ਦੇ ਗੁਣਾਂ ਦਾ ਰਮਣ ਉਚਾਰਨ ਕਰੀਏ, ਗੁਰੂ ਕੀ ਸੰਗਤ ਵਿੱਚ ਆ ਕੇ ਨਿਤਾ ਪ੍ਰਤੀ ਗੁਰੂ ਕੀ ਸੰਗਤ ਕਰੀਏ, ਤੇ ਗੁਰੂ ਕੀ ਸੰਗਤ 'ਚ ਆ ਕੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਰਮਨ ਉਚਾਰੀਏ, ਗੁਰੂ ਕੀ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਸਿਮਰਨ ਕਰੀਏ, ਪਰਮੇਸ਼ਰ ਦੇ ਗੁਣਾਂ ਦਾ ਕਥਨ ਕਰੀਏ।
ਤਰਨ ਸਰਣ ਸੁਆਮੀ,
ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਭਾਈ, ਉਹ ਤਰਨ ਜਹਾਜ਼ ਦੀ ਨਿਆਈ ਹੈ, ਉਹ ਸੁਆਮੀ ਮਾਲਕ ਜਿਹੜਾ ਨਾ ਵਾਹਿਗੁਰੂ ਪਰਮੇਸ਼ਰ, ਜੇ ਤਰਨਾ ਚਾਹੁੰਦੇ ਹੋ ਸੰਸਾਰ ਸਮੁੰਦਰ ਤੋਂ, ਫਿਰ ਸਰਣ ਸੁਆਮੀ, ਫਿਰ ਸੁਆਮੀ ਮਾਲਕ ਦੀ ਸ਼ਰਨ ਗ੍ਰਹਿਣ ਕਰੋ। ਜੇ ਤਰਨਾ ਚਾਹੁੰਦੇ ਹੋ, ਮੁਕਤ ਹੋਣਾ ਚਾਹੁੰਦੇ ਹੋ ਸੰਸਾਰ ਤੋਂ,
ਰਮਣਾ ਸੀਲ ਪਰਮੇਸ਼ਰ ਹੈ,
ਸੀਲ ਨਰਮ ਸੁਭਾਅ ਅਖਤਿਆਰ ਕਰਕੇ ਨਾ ਸੁਭਾਅ ਚੰਗਾ ਜੀਵਨ ਬਣਾ ਕੇ ਤਿਆਰ ਪ੍ਰਤਿਆਰ। ਸੋ ਹਜੂਰ ਕਹਿੰਦੇ ਰਮਣ ਸੀਲ ਪਰਮੇਸ਼ਰ ਹੈ, ਪਰਮ ਈਸ਼ਵਰ ਜੋ ਵਾਹਿਗੁਰੂ ਨਿਰੰਕਾਰ ਹੈ, ਉਹਦੇ ਗੁਣਾਂ ਦਾ, ਉਹਦੀ ਜਸ ਵਡਿਆਈ ਦਾ ਰਮਣ ਉਚਾਰਨ ਕਰਿਆ ਕਰੋ। ਜੇ ਸੰਸਾਰ ਤੋਂ ਮੁਕਤ ਹੋਣਾ ਚਾਹੁੰਦੇ ਹੋ ਨਾ, ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੋ, ਅਤੇ ਸੀਲ ਨਰਮ ਸੁਭਾਅ ਜਲਸਾ ਤੁਚ ਤਿਆਰ ਪ੍ਰਤਿਆਰ ਰਹਿ ਕੇ ਰਮਣ ਉਚਾਰਨ ਕਰੋ, ਉਸ ਪਰਮੇਸ਼ਰ ਨਿਰੰਕਾਰ ਦੇ ਨਾਮ ਦੇ ਤਾਈਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ।
ਕਰਨ ਕਾਰਨ ਸਮਰੱਥ ਹੈ,
ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਨੂੰ ਤਰਨ ਜਹਾਜ਼ ਦੀ ਨਿਆਈ ਹੋ ਕਰਕੇ ਸਭ ਨੂੰ ਤਾਰਨ ਵਾਲਾ ਸਮਰੱਥ ਸਰਵ ਸ਼ਕਤੀਵਾਨ ਉਹ ਵਾਹਿਗੁਰੂ ਪਰਮੇਸ਼ਰ ਹੈ, ਸਭ ਨੂੰ ਤਾਰ ਦੇਵੇਗਾ, ਸਭ ਦੀ ਕਲਿਆਣ ਕਰਨ ਵਾਲਾ ਹੈ।
ਦਾਨ ਦੇਤ ਪ੍ਰਭ ਪੂਰਨ ਹੈ,
ਉਹ ਵਾਹਿਗੁਰੂ ਪਰਮੇਸ਼ਰ ਸਭ ਨੂੰ ਦਾਨ ਦਿੰਦਾ ਔਰ ਦਾਨ ਵਜੋਂ ਵਸਤੂਆਂ ਦਿੰਦਾ ਹੈ, ਜਿਹਦੇ ਬਦਲੇ 'ਚ ਅਸੀਂ ਕੋਈ ਰੱਬ ਨੂੰ ਕੀ ਦੇ ਸਕਦੇ ਹਾਂ। ਪਰਮੇਸ਼ਰ ਨੇ ਸਾਨੂੰ ਬੇਅੰਤ ਦਾਤਾਂ ਦਿੱਤੀਆਂ, ਅਸੀਂ ਪਰਮੇਸ਼ਰ ਨੂੰ ਭਲਾ ਕੀ ਦਿੱਤਾ ਹੋਇਆ। ਦਾਨ ਦੇਤ ਪ੍ਰਭ ਪੂਰਨ ਹੈ, ਉਹ ਪੂਰਨ ਪਰਮੇਸ਼ਰ ਦਾਨ ਦਿੰਦਾ ਸਭ ਨੂੰ, ਦਾਨ ਵਜੋਂ ਵਸਤੂਆਂ ਦੇ ਕੇ ਨਿਹਾਲ ਕਰਦਾ ਹੈ।
ਨਿਰਾਸ ਆਸ ਕਰਨ,
ਜਿਹੜੇ ਨਿਰਾਸੇ ਪੁਰਸ਼ ਨੇ ਨਾ, ਕਿਤਿਓਂ ਵੀ ਉਹਨਾਂ ਦੀ ਆਸ ਦੀ ਪੂਰਤੀ ਨਹੀਂ ਹੁੰਦੀ, ਉਹਨਾਂ ਨਿਰਾਸੇ ਪੁਰਸ਼ਾਂ ਦੀ ਆਸ ਦੀ ਪੂਰਤੀ ਕਰਨ ਵਾਲਾ ਹੈ। ਨਿਰਾਸੇ ਪੁਰਸ਼ਾਂ ਨੂੰ ਆਸਰਾ ਦੇਣ ਵਾਲਾ ਹੈ, ਉਹਨਾਂ ਦੇ ਮਨ ਦੀ ਜਿਹੜੀ ਨਿਰਾਸਤਾ ਮਿਟਾ ਕੇ ਆਸ ਦੀ ਪੂਰਤੀ ਕਰ ਦਿੰਦਾ ਪਰਮੇਸ਼ਰ।
ਸਗਲ ਅਰਥ ਆਲਿਆ,
ਤੇ ਸਗਲ ਸਾਰੇ ਅਰਥ ਜਿਹੜੇ ਪਦਾਰਥ ਨੇ ਨਾ, ਉਹਨਾਂ ਦੇ ਜਿੰਨੇ ਪਦਾਰਥ ਨੇ, ਧਰਮ ਅਰਥ ਕਾਮ ਮੋਖ ਆਦਿਕ ਵੀ ਪਦਾਰਥ, ਉਹਨਾਂ ਦਾ ਆਲਿਆ ਹੈ, ਉਹ ਘਰ ਹੈ, ਸਭ ਕੁਝ ਉਸ ਮਾਲਕ ਦੇ ਘਰ ਵਿੱਚ ਵਸਤੂਆਂ ਪਈਆਂ ਹੋਈਆਂ ਨੇ। ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ, ਉਹ ਕਿਹੜੀ ਵਸਤੂ ਹੈ ਜਿਹੜੀ ਪਰਮੇਸ਼ਰ ਦੇ ਘਰ ਵਿੱਚ ਨਹੀਂ। ਸਗਲ ਅਰਥ ਆਲੇ ਹੈ, ਆਲੇ ਨਾਮ ਘਰ ਦਾ ਹੁੰਦਾ, ਸਾਰੇ ਅਰਥ ਪਦਾਰਥ ਜਿਹੜੇ ਨੇ ਉਹ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਨੇ, ਸਭ ਦਾਤਾਂ ਵਡਿਆਈਆਂ ਦਾ ਉਹ ਮਾਲਕ ਹੈ।
ਗੁਣ ਨਿਧਾਨ ਸਿਮਰੰਤ ਨਾਨਕ,
ਉਹ ਵਾਹਿਗੁਰੂ ਪਰਮੇਸ਼ਰ ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਾਈ ਸਿਮਰੰਤ ਸਿਮਰਿਆ ਕਰੋ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਕਥਨ ਕਰਿਆ ਕਰੋ।
ਸਗਲ ਜਾਚੰਤ ਜਾਚਕ ਹੈ,
ਇਸ ਮਾਲਕ ਦੇ ਕੋਲੋਂ ਸਗਲ ਜਾਚੰਤ ਜਾਚਕ ਹੈ, ਸਾਰੇ ਜਾਚੰਤ ਮੰਗਦੇ ਨੇ, ਜਾਚਕ ਮੰਗਤੇ ਬਣ ਕੇ ਸਾਰੇ ਮੰਗਦੇ ਨੇ, ਕੋਈ ਵਸਤੂ ਮੰਗਦਾ ਹੈ, ਕੋਈ ਵਸਤੂ ਮੰਗਦਾ ਹੈ, ਜਿਸ ਮਾਲਕ ਦੇ ਦਰ ਦੇ ਜਾਚਕ ਮੰਗਤੇ ਬਣ ਕੇ ਸਾਰੇ ਜਾਚੰਤ ਮੰਗਦੇ ਨੇ, ਉਸ ਮਾਲਕ ਦੇ ਕੋਲੋਂ ਭਾਈ ਆਪਾਂ ਵੀ ਮੰਗੀਏ। ਸਭ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ।
ਦੁਰਗਮ ਸਥਾਨ ਸੁਗਮੰ,
ਹਰੀ ਲਾਲ ਕ੍ਰਿਸ਼ਨ ਲਾਲ, ਜੇ ਪਰਮੇਸ਼ਰ ਦੀ ਹੋ ਜਾਵੇ ਨਾ ਕਿਰਪਾ, ਤਾਂ ਦੁਰਗਮ ਸਥਾਨ ਸੁਗਮੰ, ਜਿਹੜੇ ਦੁਰਗਮ ਜਿੱਥੇ ਬੜੀ ਦੁਰ ਕਠਿਨ ਹੈ ਗਮਤਾ ਪਹੁੰਚ, ਜਿੱਥੇ ਜਾਣਾ ਬੜਾ ਔਖਾ ਹੋਵੇ, ਨਹੀਂ ਕੋਈ ਪਹੁੰਚ ਸਕਦਾ, ਸੋ ਪਰਮੇਸ਼ਰ ਦੀ ਹੋ ਜਾਵੇ ਨਾ ਕਿਰਪਾ, ਉਹਨਾਂ ਸਥਾਨਕ ਥਾਵਾਂ ਤੇ ਸੁਗਮੰ ਸੁਖਾਲੇ ਪਹੁੰਚ ਜਾਈਦਾ ਹੈ, ਝੱਟ ਹੀ ਉੱਥੇ ਪਹੁੰਚ ਜਾਈਦਾ ਪਰਮੇਸ਼ਰ ਦੇ, ਉੱਥੇ ਕਿਰਪਾ ਕਰਕੇ ਪਹੁੰਚਾ ਦਿੰਦਾ। ਜਿਹੜੇ ਦੁਰਗਮ ਸਥਾਨ ਸੁਗਮੰ, ਜਿਹੜੇ ਕਠਿਨ ਕਮਤਾ ਜਿੱਥੇ ਪਹੁੰਚਣਾ ਬੜਾ ਔਖਾ ਹੈ, ਪਰਮੇਸ਼ਰ ਕਿਰਪਾ ਕਰਕੇ ਸੁਗਮੰ ਸੋ ਸਹਿਤ ਗਮਤਾ ਦੇ ਕਰ ਦਿੰਦਾ, ਝੱਟ ਹੀ ਉੱਥੇ ਪਹੁੰਚਾ ਦਿੰਦਾ ਹੈ। ਖਾਲਸਾ ਜੀ, ਇੰਦਰਪੁਰੀ, ਸਵਰਗਪੁਰੀ, ਬ੍ਰਹਮਪੁਰੀ, ਇਹਨਾਂ ਪੁਰੀਆਂ 'ਚ ਜਾਣਾ ਕਠਿਨ ਹੈ, ਪਰਮੇਸ਼ਰ ਝੱਟ ਹੀ ਪਹੁੰਚਾਉਣ ਵਾਲਾ ਹੈ। ਸੱਚਖੰਡਪੁਰੀ ਜਿਹੜੀ ਵਾਹਿਗੁਰੂ ਦੀ ਹੈ, ਤੁਰਿਆ ਪਦ ਅਵਸਥਾ ਜਿਹੜੀ ਬੜੀ ਕਠਿਨ ਲੱਭਣ ਵਾਲੀ ਹੈ, ਪਰਮੇਸ਼ਰ ਕਿਰਪਾ ਕਰਕੇ ਆਪਣੇ ਪਿਆਰ ਨੂੰ ਝੱਟ ਹੀ ਉੱਥੇ ਸੁਗਮੰ ਸੁਗਮਤਾ ਦੇ ਸਹਿਜ ਕਰ ਦਿੰਦਾ, ਪਹੁੰਚਾ ਦਿੰਦਾ ਹੈ। ਨਿਤਾਨੰਦ ਬਟਾਲੇ ਦੇ ਪੰਡਿਤ ਨੇ ਆਖਿਆ ਸੀ 2 ਸਾਲਾਂ 'ਚ ਪਹੁੰਚਦਾ ਹੈ ਸਵਰਗਪੁਰੀ ਵਿੱਚ। ਸਿੱਖਾਂ ਨੇ ਕਿਹਾ ਤਾਂ ਛਿਨਕਾਲ ਦੀ ਗੱਲ ਹੈ, ਅੱਖ ਖੋਲਣ ਮੀਚਣ ਜਿੰਨੇ 'ਚ ਉੱਥੇ ਪਹੁੰਚ ਜਾਈਦਾ, ਝੱਟ ਇੱਥੇ ਆ ਜਾਈਦਾ। ਹੈਰਾਨ ਹੋ ਗਿਆ ਸੀ ਸੁਣ ਕੇ। ਸੋ ਇਉਂ ਝੱਟ ਹੀ ਉੱਥੇ ਪਹੁੰਚ ਜਾਂਦਾ ਕਠਿਨ ਥਾਵਾਂ ਤੇ।
ਮਹਾ ਦੁੱਖ ਸਰਬ ਸੁਖਣ ਹੈ,
ਵੱਡੇ ਪਰ ਜਿਹੜੇ ਦੁੱਖ ਦੁੱਖ ਨੇ ਨਾ ਉਹ ਸਾਰੇ ਨਿਵਿਰਤ ਹੋ ਜਾਂਦੇ ਨੇ ਪਰਮੇਸ਼ਰ ਦੀ ਬੰਦਗੀ ਨਾਲ। ਸਰਬ ਸੁਖਣ ਹੈ, ਸਰਬ ਸਾਰੇ ਤਰ੍ਹਾਂ ਦਾ ਸੁਖਣ ਹੈ, ਸੁੱਖ ਪ੍ਰਾਪਤ ਹੋ ਜਾਂਦਾ, ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ, ਸੁਖਾਂ ਦੀ ਪ੍ਰਾਪਤੀ ਵਾਲੇ ਹੋਈਦਾ ਹੈ।
ਦੁਰਬਚਨ ਭੇਦ ਭਰਮ,
ਜਿਹੜੇ ਦੁਰਬਚਨ ਖੋਟੇ ਬਚਨ ਬੋਲ ਕਰਕੇ ਭਰਮ ਪਾ ਦਿੰਦੇ ਸੀ ਨਾ, ਤੇ ਫਿਰ ਭਰਮ ਦੇ ਸ਼ਿਕਾਰ ਤੋਂ ਬਾਅਦ ਭੇਦ ਪਾ ਦਿੰਦੇ ਸੀ, ਖੋਟੇ ਬਚਨ ਕਰਕੇ ਵਿੱਚ ਫੁੱਟ ਪਾਉਣ ਵਾਲੇ ਜਿਹੜੇ ਲੋਕ ਸਨ, ਸੋ ਭੇਦ ਪਾ ਦਿੰਦੇ ਸੀ, ਫਰਕ ਪਾ ਦਿੰਦੇ ਸੀ, ਭਰਮ ਦਾ ਸ਼ਿਕਾਰ ਬਣਾ ਦਿੰਦੇ ਸੀ ਖੋਟੇ ਬਚਨ ਬੋਲ ਬੋਲ ਕੇ। ਜਿਹੜੇ
ਸਾਗਤ ਪਿਸਨੰਤ ਸੁਰਜਨ ਹੈ,
ਜਿਹੜੇ ਸਾਗਤ ਪੁਰਸ਼ ਸੀ, ਪਿਸਨੰਤ ਚੁਗਲ ਦਾ ਨਾਮ ਹੁੰਦਾ, ਚੁਗਲੀਆਂ ਕਰਨ ਵਾਲੇ ਜਿਹੜੇ ਸੀ ਨਾ ਸਾਗਤ ਪੁਰਸ਼, ਮਾਇਆ ਸ਼ਕਤੀ ਦੇ ਉਪਾਸ਼ਕ, ਉਹ ਸੁਰਜਨ ਹੈ, ਸ੍ਰੇਸ਼ਟ ਸੱਜਣ ਬਣ ਜਾਂਦੇ ਨੇ, ਮਿੱਤਰ ਬਣ ਜਾਂਦੇ ਨੇ ਪਰਮੇਸ਼ਰ ਦੀ ਜਦੋਂ ਕਿਰਪਾ ਹੁੰਦੀ ਹੈ। ਜਿਹੜੇ ਚੁਗਲਖੋਰ ਲੋਕ ਸੀ, ਖੋਟੇ ਬਚਨ ਬੋਲ ਕੇ ਫਰਕ ਪਾ ਦੇਣ ਵਾਲੇ, ਭਰਮ ਦਾ ਸ਼ਿਕਾਰ ਬਣਾ ਦੇਣ ਵਾਲੇ ਸੀ, ਜਦੋਂ ਗੁਰੂ ਕੀ ਕਿਰਪਾ ਹੋਈ ਤਾਂ ਪਿਸਨੰਤ ਉਹੀ ਚੁਗਲਖੋਰ ਲੋਕ ਸੁਰਜਨ ਹੈ, ਸੱਜਣ ਬਣ ਗਏ, ਮਿੱਤਰ ਬਣ ਜਾਂਦੇ ਹਨ।
ਆਸਥਿਤੰ ਸੋਗ ਹਰਖੰ,
ਜਿਹੜਾ ਕਦੇ ਪਦਾਰਥ ਦੇ ਆਉਣ ਤੋਂ ਬੜੀ ਖੁਸ਼ੀ ਹੁੰਦੀ ਸੀ, ਪਦਾਰਥ ਦੇ ਜਾਣ ਤੋਂ ਸੋਗ ਜਿਹਾ ਪਿਆ ਰਹਿੰਦਾ ਸੀ, ਐਸੀ ਗੁਰੂ ਕੀ ਕਿਰਪਾ ਹੋ ਗਈ ਹੁਣ ਆਸਥਿਤੰ ਸੋਗ ਹਰਖੰ, ਸੋਗ ਹਰਖ ਖੁਸ਼ੀ ਗਮੀ ਵਿੱਚ ਹੁਣ ਮਨ ਇੱਕੋ ਜਿਹੀ ਅਵਸਥਾ 'ਚ ਸਥਿਤ ਹੋਇਆ ਰਹਿੰਦਾ ਹੈ। ਆਵਤ ਹਰਖ ਨਾ ਜਾਵਤ ਦੁੱਖਾ, ਰੰਗ ਠਾਕੁਰ ਹੈ ਲਾਗਿਓ, ਆਏ ਪਦਾਰਥ ਤੋਂ ਬਹੁਤੀ ਖੁਸ਼ੀ ਨਹੀਂ, ਗਏ ਪਦਾਰਥ ਤੋਂ ਫਿਰ ਰੋਣਾ ਧੋਣਾ ਨਹੀਂ, ਪਰਮੇਸ਼ਰ ਦੀ ਰਜਾ ਵਿੱਚ ਹੀ ਗੁਰੂ ਕੇ ਪਿਆਰੇ ਰਹਿੰਦੇ ਨੇ, ਮਨ ਹੁਣ ਸਥਿਤ ਹੋਇਆ ਰਹਿੰਦਾ ਹੈ।
ਭੈ ਖੀਣੰਤ ਨਿਰਭਵਹਿ,
ਜਿਹੜੇ ਭੈ ਦੇਣ ਵਾਲੇ ਸੀ ਨਾ ਇਸੇ ਤਰ੍ਹਾਂ ਜਮਦੂਤ, ਉਹ ਵੀ ਖੀਣੰਤ ਨਾਸ ਹੋ ਗਏ, ਤੇ ਹੁਣ ਉਹਨਾਂ ਦਾ ਨਿਰਭਵ ਹੈ, ਉਹਨਾਂ ਦੇ ਭੈ ਤੋਂ ਰਹਿਤ ਹੋ ਜਾਈਦਾ ਹੈ। ਭੈ ਦੇਣ ਵਾਲੇ ਸੀ ਨਾ ਜਿਹੜੇ, ਉਹ ਜਮਦੂਤ ਆਦਿਕ ਵਿਸ਼ੇ ਆਦਿਕ ਸਭ ਹੁਣ ਖੀਣੰਤ ਨਾਸ ਕਰ ਦਿੱਤੇ ਸਤਿਗੁਰੂ ਨੇ, ਨਿਰਭਵ ਹੈ, ਉਹਨਾਂ ਦੇ ਭੈ ਤੋਂ ਮੁਕਤ ਹੋ ਗਏ, ਹਾਂ ਮੁਕਤ ਹੋ ਜਾਂਦੇ ਨੇ ਗੁਰੂ ਕੇ ਪਿਆਰੇ।
ਭੈ ਅਟਵੀ ਅੰਗ ਮਹਾਨਗਰ ਵਾਸੰ,
ਭੈ ਅਟਵੀ ਅੰਗ ਮਹਾਨਗਰ ਵਾਸੰ, ਜਿਹੜਾ ਭੈਦਾਇਕ ਖਾਲਸਾ ਜੀ, ਅਟਪਟਾ ਥਾਂ, ਉੱਚਾ ਨੀਵਾਂ, ਝਾੜੀਆਂ ਵਾਲਾ ਜੰਗਲ ਇਲਾਕਾ, ਸੋ ਐਸਾ ਜਿਹੜਾ ਅਟਪਟਾ ਜਾਂ ਸਥਾਨ ਸੀ ਨਾ, ਸੋ ਹਜ਼ੂਰ ਦੀ ਜਦੋਂ ਪਰਮੇਸ਼ਰ ਦੀ ਹੁੰਦੀ ਹੈ ਕਿਰਪਾ ਖਾਲਸਾ ਜੀ, ਅਟਪਟਾ ਸੋ ਨੀਵਾਂ ਉੱਚਾ ਬੇਕਾਰ ਜਿਹਾ ਇਲਾਕਾ, ਜਿੱਥੇ ਕੋਈ ਵਸੋਂ ਨਹੀਂ, ਕੋਈ ਜਾਂਦਾ ਆਉਂਦਾ ਨਹੀਂ, ਜਿੱਥੇ ਭੈਭੀਤ ਹੋਈਦਾ ਜਾ ਕੇ, ਸੋ ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਮਹਾਨਗਰ ਵਾਸੰ, ਉੱਥੇ ਮਹਾਂ ਵੱਡਾ ਭਾਰੀ ਨਗਰ ਵਸ ਪੈਂਦਾ ਹੈ, ਜਿਹੜਾ ਅਟਪਟਾ ਤੇ ਬੇਕਾਰ ਜਿਹਾ ਥਾਂ ਸੀ ਨਾ, ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਅਟਪਟੇ ਅਸਥਾਨ ਤੇ, ਮਹਾਨਗਰ ਵਾਸੰ ਵੱਡਾ ਭਾਰੀ ਨਗਰ ਉੱਥੇ ਵਸ ਪੈਂਦਾ ਹੈ। ਜਦੋਂ ਵਾਹਿਗੁਰੂ ਦੀ ਹੁੰਦੀ ਹੈ ਖਾਲਸਾ ਜੀ ਕਿਰਪਾ, ਇਹ ਸੰਸਾਰ ਜਿਹੜਾ ਅਟਪਟਾ ਹੀ ਹੈ ਨਾ ਇਸੇ ਤਰ੍ਹਾਂ, ਸੋ ਅਟਪਟਾ ਸੰਸਾਰ ਜਿਹੜਾ ਜੰਗਲ ਦੀ ਨਿਆਈ ਹੈ, ਇਹ 'ਚ ਮਹਾਨਗਰ ਵਾਸੰ ਜਿਹੜੀ ਗੁਰੂ ਕੀ ਸਾਧ ਸੰਗਤ ਹਜ਼ੂਰ ਨੇ ਵਸਾਈ ਹੈ ਨਾ, ਇਹ ਮਹਾਨਗਰ ਕਿਰਪਾ ਕਰਕੇ ਵਸਾ ਦਿੱਤਾ ਹੈ। ਗੁਰੂ ਕੀ ਸਾਧ ਸੰਗਤ 'ਚ ਅਟਪਟੇ ਸੰਸਾਰ ਦੇ ਅੰਦਰ ਸ਼ਾਂਤੀ ਲੈਣ ਵਾਸਤੇ, ਸੇਵਾ ਸਿਮਰਨ ਵਾਸਤੇ, ਭਜਨ ਵਾਸਤੇ ਇਹ ਸਾਧ ਸੰਗਤ ਦੀ ਪ੍ਰਾਪਤੀ ਕਰਵਾਈ ਹੈ। ਮਹਾਨਗਰ ਵਸ ਪੈਂਦਾ ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ ਅਟਪਟੇ ਥਾਵਾਂ ਤੇ ਵੀ।
ਧਰਮਾ ਲਖਿਆਣਾ ਪ੍ਰਭ ਮਾਇਆ,
ਪ੍ਰਭੂ ਪਰਮੇਸ਼ਰ ਦੀ ਮਾਇਆ ਕਿਰਪਾ ਹੁੰਦੀ ਹੈ ਖਾਲਸਾ ਜੀ, ਫਿਰ ਧਰਮ ਲਖਿਆਣ, ਧਰਮ ਦੇ ਲੱਛਣ ਜਿਹੜੇ ਨੇ ਚਿੰਨ, ਉਹ ਪ੍ਰਾਪਤ ਹੋ ਜਾਂਦੇ ਨੇ, ਖਿਮਾ ਅਹਿੰਸਾ ਦਇਆ ਅੰਮ੍ਰਿਤ, ਸੱਤ ਬਚਨ ਤਪ ਦਾਨ, ਸੀਲ ਸੌਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ। ਧਰਮ ਦੇ ਚਿੰਨ ਜਿਹੜੇ ਨੇ ਲੱਛਣ, ਪ੍ਰਭੂ ਦੀ ਕਿਰਪਾ ਹੋਵੇ ਤਾਂ ਧਰਮ ਲਖਿਆਣ, ਧਰਮ ਦੇ ਲੱਛਣ ਜਿਹੜੇ ਨੇ ਗੁਣ ਨੇ ਉਹ ਪ੍ਰਭੂ ਦੀ ਕਿਰਪਾ ਕਰਕੇ ਪ੍ਰਾਪਤ ਹੋ ਜਾਂਦੇ ਹਨ।
ਦਾਦ ਸੰਗਮ ਰਾਮ ਰਾਮ ਰਮਣ,
ਇਹ ਮਿਲਦੀਆਂ ਦਾਤਾਂ ਕਿਵੇਂ ਜੀ, ਹਜ਼ੂਰ ਕਹਿੰਦੇ ਸਾਰ ਸੰਗਮ ਰਾਮ ਰਾਮ ਰਮਣੰ, ਗੁਰੂ ਕੀ ਸਾਰ ਸੰਗਮ ਇਕੱਠ ਵਿੱਚ ਆ ਕਰਕੇ ਗੁਰੂ ਕੀ ਸੰਗਤ ਵਿੱਚ ਆ ਕੇ ਰਮਿਆ ਹੋਇਆ ਜਿਹੜਾ ਰਮੰਤੀ ਰਾਮ ਪਰਮੇਸ਼ਰ ਹੈ ਭਾਈ, ਉਸ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਦ ਅਸੀਂ ਰਮਨ ਉਚਾਰਨ ਕਰਾਂਗੇ ਨਾ ਗੁਰੂ ਕੀ ਸਾਧ ਸੰਗਤ ਚ ਆ ਕੇ, ਫਿਰ ਸਭ ਵਿਗੜੇ ਕੰਮ ਵੀ ਸੁਧਰ ਜਾਂਦੇ ਹਨ, ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ।
ਤਰਨ ਨਾਨਕ ਹਰ ਹਰ ਦਿਆਲ ਚਰਨ,
ਜਿਹੜਾ ਵਾਹਿਗੁਰੂ ਪਰਮੇਸ਼ਰ ਦਿਆਲੂ ਕਿਰਪਾਲੂ ਨਿਰੰਕਾਰ ਹੈ, ਸਭ ਦੇ ਦੁੱਖਾਂ ਨੂੰ ਹਰਨ ਵਾਲਾ ਨਾਸ਼ ਕਰ ਦੇਣ ਵਾਲਾ ਹੈ, ਉਸ ਮਾਲਕ ਦੇ ਚਰਨਾਂ ਦੀ ਸ਼ਰਨ ਨੂੰ ਪਾਈ ਗ੍ਰਹਿਣ ਕਰੀਏ, ਗੁਰੂ ਕੀ ਸੰਗਤ ਵਿੱਚ ਆਈਏ ਤੇ ਪਰਮੇਸ਼ਰ ਦਾ ਜਸ ਉਚਾਰਨ ਕਰੀਏ। ਦਿਆਲੂ ਸੁਭਾਅ ਵਾਲਾ ਜਿਹੜਾ ਹਰ ਹਰ ਪਰਮੇਸ਼ਰ ਨਿਰੰਕਾਰ ਹੈ, ਸਭ ਦੇ ਦੁੱਖਾਂ ਦਾ ਹਾਰਕ ਹੈ, ਸਭ ਦੇ ਦਿਲਾਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਸ ਦਿਆਲੂ ਕਿਰਪਾਲੂ ਵਾਹਿਗੁਰੂ ਦੇ ਸ਼ਰਨ ਗ੍ਰਹਿਣ ਕਰਨਾ ਕਰੀਏ।
ਅਜਿਤ ਸੂਰ ਸਗਰਾਮੰ,
ਹੁਣ ਖਾਲਸਾ ਜੀ ਪੰਜ ਵਿਸ਼ਿਆਂ ਬਾਰੇ ਵਿਕਾਰਾਂ ਬਾਰੇ ਹਜ਼ੂਰ ਕਿਰਪਾ ਕਰਕੇ ਫਰਮਾਉਣ ਲੱਗੇ ਨੇ। ਹੈ ਤਾਂ ਸਾਰੇ ਇੱਕੋ ਜਿਹੇ, ਕੋ ਪੰਜੇ ਵਿਕਾਰ ਕਸਰ ਤਾਂ ਕੋਈ ਨਹੀਂ। ਸੋ ਕੋਈ ਬੰਦਾ ਵਿਸ਼ੂ ਵੇਚਦਾ ਫਿਰਦਾ ਸੀ ਵਿਸ਼ੂ, ਉਹ ਕਿਸੇ ਨੇ ਪੁੱਛਿਆ ਭਾਈ ਆ ਵੱਡੇ ਦਾ ਕੀ ਰੇਟ ਹੈ, ਉਹ ਕਹਿੰਦਾ ਇੱਕ ਰੁਪਈਆ ਹੈ। ਉਹਨੇ ਆਖਿਆ ਛੋਟੇ ਦਾ, ਉਹਨੇ ਆਖਿਆ ਇਹਦਾ ਵੀ ਇੱਕ ਰੁਪਈਆ ਹੈ। ਉਹਨੇ ਕਿਹਾ ਫਿਰ ਇਨਸਾਫ ਤਾਂ ਕੋਈ ਨਾ ਹੋਇਆ ਵੀ ਵੱਡੇ ਦਾ ਵੀ ਮੁੱਲ ਰੁਪਈਆ ਹੋਇਆ, ਛੋਟੇ ਦਾ ਮੁੱਲ ਵੀ ਰੁਪਈਆ ਹੋਇਆ, ਇਹ ਕਿਵੇਂ ਹੋ ਸਕਦਾ ਹੈ। ਉਸਨੇ ਆਖਿਆ ਕਿਸੇ ਨੇ ਪੂਛ ਤੇ ਹੱਥ ਲਾ ਕੇ ਵੇਖਿਆ ਡੰਗ ਬਰਾਬਰ ਹੀ ਮਾਰਦੇ ਨੇ, ਡੰਗ ਵਿੱਚ ਕੋਈ ਕਮੀ ਨਹੀਂ, ਕੋਈ ਫਰਕ ਨਹੀਂ। ਪੰਜ ਵਿਕਾਰ ਹੈ ਤਾਂ ਭਾਵੇਂ ਖਾਲਸਾ ਜੀ ਬੜੇ ਪ੍ਰਬਲ ਹੈ, ਪਰ ਪਹਿਲਾ ਜਿਹੜਾ ਨੰਬਰਦਾਰ ਇਹਨਾਂ ਦਾ ਆਗੂ ਉਹ ਹੈ ਮੋਹ। ਮੋਹ ਸਾਰਿਆਂ ਤੋਂ ਪ੍ਰਬਲ ਮੰਨਿਆ ਹੋਇਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਨੰਬਰਦਾਰ ਤੋਂ ਹੀ ਗਾਥਾ ਸ਼ੁਰੂ ਕਰਨ ਲੱਗੇ ਨੇ ਪੰਜਾਂ ਵਿਕਾਰਾਂ ਦੇ, ਮੋਹ ਤੋਂ ਹਜ਼ੂਰ ਕਿਰਪਾ ਕਰਕੇ ਫਰਮਾਉਣ ਲੱਗੇ ਹਨ। ਸੋ ਸਤਿਗੁਰੂ ਫਰਮਾਉਂਦੇ ਹਨ,
ਹੇ ਅਜਿਤ ਸੂਰ ਸਗਰਾਮੰ,
ਹੇ ਭਾਈ ਅਜਿਤ, ਹੇ ਮੋਹ ਤੂੰ ਬੜਾ ਅਜਿਤ ਹੈ, ਤੇ ਸੂਰ ਸੰਗਰਾਮੰ ਬੜਾ ਸੂਰਮਾ, ਤੂੰ ਸੰਗਰਾਮ ਰਣ ਭੂਮੀ ਜਿੱਥੇ ਯੁੱਧ ਹੁੰਦਾ ਹੋਵੇ ਨਾ ਉਹਨੂੰ ਸੰਗਰਾਮ ਵਾਲੀ ਜਗ੍ਹਾ ਕਹੀਦਾ, ਸੰਗਰਾਮ ਹੈ ਤੂੰ ਮੈਦਾਨੀ ਜੰਗ ਦੇ ਅੰਦਰ ਸੰਸਾਰ ਦੇ ਅੰਦਰ ਤੂੰ ਬੜਾ ਭਾਰੀ ਅਜਿਤ ਸੂਰਮਾ ਹੈ, ਜਿਹੜਾ ਕਿਸੇ ਤੋਂ ਜਿੱਤਣ ਵਿੱਚ ਨਹੀਂ ਕਦੇ ਆਉਂਦਾ।
ਅਤ ਬਲਨਾ ਬਹੁ ਮਰਦਨਾ,
ਅਤਿਅੰਤ ਬਲ ਵਾਲਾ ਤੇ ਬਹੁ ਮਰਦਨਾ, ਬਹੁਤੇ ਮਰਦਾਂ ਨੂੰ ਤੂੰ ਮਲ ਦਿੱਤਾ ਹੋਇਆ ਤੇ ਅਸੀਂ ਮਾਰ ਤੋਂ ਕੋਈ ਬਚ ਨਹੀਂ ਸਕਿਆ। ਅਤ ਬਲਨਾ, ਅਤਿਅੰਤ ਹੀ ਤੂੰ ਬਲ ਵਾਲਾ ਹੈ ਤੇ ਸਭ ਨੂੰ ਮਲ ਦੇਣ ਵਾਲਾ, ਹੇ ਮੋਹ ਤੂੰ ਇੰਨਾ ਪ੍ਰਬਲ ਹੈ, ਸਭ ਨੂੰ ਮਲ ਦੇਣ ਵਾਲਾ ਮੈਦਾਨੇ ਜੰਗ ਵਿੱਚ। ਇਸ ਧਰਤੀ ਜਿਹੜੀ ਹੈ ਨਾ ਇਹ ਜੰਗ ਅਖਾੜਾ ਬਣਿਆ ਹੋਇਆ ਹੈ, ਹੇ ਮੋਹ ਤੂੰ ਏਡਾ ਸੂਰਮਾ ਸਭ ਨੂੰ ਮਲ ਦਿੰਦਾ ਹੈ। ਬੜੇ ਬੜੇ ਖਾਲਸਾ ਜੀ ਇਸੇ ਤਰ੍ਹਾਂ ਰਿਸ਼ੀ ਮੁਨੀ, ਸੋ ਉਹ ਵੀ ਇਸ ਮੋਹ ਦੇ ਲਪਟਾਏ ਹੋਏ ਇਹਨੇ ਬੜਾ ਭਾਰੀ ਦੁਖੀ ਹੋਣਾ ਪਿਆ। ਰਾਮ ਜੀ ਦੇ ਪਿਤਾ ਦਸ਼ਰਥ ਰਾਜਾ ਮੋਹ ਦੇ ਵੱਸ ਹੋਇਆ, ਪਹਿਲੇ 14 ਸਾਲ ਦਾ ਬਨਵਾਸ ਦੇ ਦਿੱਤਾ, ਫਿਰ ਮਹਿਲਾਂ ਦੀ ਛੱਤ ਤੇ ਚੜ ਕੇ ਜਿੰਨਾ ਚਿਰ ਰਾਮ ਜੀ ਦਿਸਦੇ ਰਹੇ ਵੇਖਦੇ ਰਹੇ, ਜਦੋਂ ਦਿਸਣੋਂ ਹਟ ਗਏ ਚਾਟੀ, ਉਸ ਵੇਲੇ ਮਹਿਲ ਤੋਂ ਛਾਲ ਮਾਰੀ ਤੇ ਮਨ ਕੀ ਟੁੱਟ ਕੇ ਮੌਤ ਹੋ ਗਈ ਸੀ। ਇਬਰਾਹੀਮ ਪੈਗੰਬਰ ਵਰਗੇ ਇਸਮਾਇਲ ਪੁੱਤਰ ਦੀ ਬਲੀ ਆਪ ਹੀ ਕਹਿ ਕੇ ਫਿਰ ਕੁਝ ਵੀ ਨਾ ਕਰ ਸਕੇ, ਖੀਰ ਅੱਖਾਂ ਤੇ ਪੱਟੀ ਬੰਨ ਲਈ। ਚੇਲਿਆਂ ਨੇ ਛਤਰ ਅੱਗੇ ਹਾਜ਼ਰ ਕੀਤਾ ਤੇ ਵੀ 2 ਛੁਰੀਆਂ ਸਾਬਤ, ਅੱਧੀ ਛੁਰੀ ਚੱਲੀ ਤੇ ਉਹ ਵੀ ਹੱਥ ਚੋਂ ਡਿੱਗ ਪਈ। ਕਹਿਣ ਲੱਗੇ ਖੁਦਾ ਨੂੰ ਚਲੋ ਛਤਰਾ ਹੀ ਪ੍ਰਵਾਨ ਹੈ, ਉਦੋਂ ਤਾਂ 2.5 ਛੁਰੀਆਂ ਦੀ ਮਰਿਆਦਾ ਚੱਲ ਪਈ। ਸੋ ਇਉਂ ਕਰਕੇ ਖਾਲਸਾ ਜੀ ਮੋਹ ਵੱਸ ਹੋਇਆ ਹੋਇਆ, ਸੋ ਬੜਾ ਭਾਰੀ ਇਹ ਮੋਹ ਪ੍ਰਬਲ ਹੈ। ਵਿਸ਼ਿਸ਼ਟ ਪੁਰਾਣ ਵਿੱਚ ਵਿਸ਼ੇਸ਼ ਜੀ ਨੇ ਲਿਖਿਆ ਵੀ ਮੋਹ ਨਹੀਂ ਕਰਨਾ ਚਾਹੀਦਾ। ਜਦੋਂ 100 ਦਾ 100 ਪੁੱਤਰ ਵਿਸ਼ਵਾਮਿੱਤਰ ਨੇ ਮਾਰ ਦਿੱਤਾ, ਪਤਾ ਲੱਗਾ ਵੀ ਮੇਰਾ ਸਾਰੇ ਹੀ ਬੱਚੇ ਮਰ ਗਏ ਨੇ। ਉਸ ਵੇਲੇ ਖਾਲਸਾ ਜੀ ਪਹਿਲੋਂ ਸਤਲੁਜ ਦਰਿਆ 'ਚ ਡੁੱਬਣ ਲੱਗਾ, ਉਹ ਪਾਣੀ 100 ਧਾਰਾ ਹੋ ਕੇ ਵਗਿਆ, ਨਾ ਡੋਬਿਆ। ਉਸ ਦਰਿਆ ਦਾ ਨਾਮ ਸਤਤ ਦਰਵ ਪੈ ਗਿਆ, ਸਤ ਨਾਮ 100 ਦਾ, ਦਰਵ ਨਾਮ ਧਾਰਾਂ ਦਾ ਹੁੰਦਾ, ਜਿਹਨੂੰ ਅੱਜ ਅਸੀਂ ਸਤਲੁਜ ਕਹਿੰਦੇ ਹਾਂ। ਬਿਆਸ ਵਿੱਚ ਫਾਹੀ ਪਾ ਕੇ ਡੁੱਬਣ ਮਰਨ ਲੱਗਾ ਸੀ, ਉਸ ਵੇਲੇ ਖਾਲਸਾ ਜੀ ਉਹ ਫਾਹੀ ਟੁੱਟ ਕੇ ਨਹੀਂ ਇਸ ਰਿਖੀ ਨੂੰ ਮਾਰਿਆ, ਮੁਨੀ ਨੂੰ, ਵਿਸ਼ਿਸ਼ਟ ਨੂੰ। ਉਸ ਦਰਿਆ ਦਾ ਨਾਂ ਬੇਪਾਸ ਪੈ ਗਿਆ ਸੀ, ਬੇਪਾਸ ਬੇਰਹਿਤ ਪਾਸ ਨਾਮ ਫਾਹੀ ਦਾ, ਉਹਨੂੰ ਅਸੀਂ ਬਿਆਸ ਬਿਆਸ ਕਹਿਣ ਲੱਗ ਪਏ। ਖੀਰੇ ਸ੍ਰੀ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਤੇ ਪੱਥਰ ਨਾਲ ਮੱਥਾ ਮਾਰ ਕੇ ਪਹਾੜ ਨਾਲ ਮਰਨ ਲੱਗਾ ਸੀ। ਆਕਾਸ਼ਬਾਣੀ ਹੋਈ ਵਿਸ਼ੇਸ਼ ਕੀ ਕਰਨ ਲੱਗਾ ਹੈ, ਕਹਿੰਦਾ ਕੀ ਕਰਾਂ, ਮੇਰਾ 100 ਦਾ 100 ਪੁੱਤਰ ਮਰ ਗਿਆ, ਮੇਰੀ ਕੁਲ ਨਹੀਂ ਚੱਲਣੀ, ਮੈਂ ਤਾਂ ਮਰਨ ਲੱਗਾ ਹਾਂ। ਆਖਣ ਲੱਗੇ ਤੂੰ ਤਾਂ ਲੋਕਾਂ ਨੂੰ ਉਪਦੇਸ਼ ਦਿੰਦਾ ਸੈਂ, ਸੋ ਖਿਆਲ ਕਰ ਤੇਰੇ ਘਰ ਵਾਲੀ ਜਿਹੜੀ ਰੁਣਤੀ ਹੈ ਨਾ ਉਹਦੇ ਪੇਟ ਵਿੱਚ ਬੱਚਾ ਹੈ, ਉਹ ਤੋਂ ਤੇਰੀ ਕੁਲ ਚੱਲੇਗੀ। ਫਿਰ ਕੋਈ ਧੀਰ ਜਾਈ ਸੀ ਬੜੇ ਬੜੇ ਮੁਨੀਆਂ ਨੂੰ, ਇਹ ਤਾਂ ਬਾਜਾਂ ਵਾਲਾ ਸਤਿਗੁਰੂ ਹੈ ਜਿਹੜਾ ਪੁੱਤਰ ਸ਼ਹੀਦ ਹੋ ਰਹੇ ਨੇ ਤੇ ਸਤਿਗੁਰੂ ਜੈਕਾਰੇ ਛੱਡ ਰਹੇ ਹਨ। ਸਤਿਗੁਰੂ ਦੀ ਰੀਸ ਭਲਾ ਕੌਣ ਕੋਈ ਕਰ ਸਕਦਾ ਹੈ। ਸੋ ਐਸੇ ਗਰੀਬ ਨਵਾਜ ਸੱਚੇ ਪਾਤਸ਼ਾਹ ਹਨ। ਸੋ ਸਤਿਗੁਰੂ ਕਹਿੰਦੇ ਅਤ ਬਲਣਾ ਬਹੁ ਮਰਦਨ ਹੈ, ਅਤਿਅੰਤ ਹੀ ਬਲ ਵਾਲਾ ਤੂੰ ਮੋਹ ਸਾਰਿਆਂ ਤੋਂ ਮਲ ਦਿੱਤਾ ਹੈ।
ਗਣ ਗੰਧਰਵ ਦੇਵ ਮਾਨੁਖਿਆਂ,
ਜਿਹੜੇ ਸ਼ਿਵਜੀ ਦੇ ਗਣ ਨੇ ਨਾ ਤੂੰ ਉਹਨਾਂ ਗਣਾਂ ਦਾ ਲਿਹਾਜ਼ ਕੀਤਾ। ਜਿਹੜੇ ਗੰਧਰਵ ਨੇ ਦੇਵਤਿਆਂ ਦੇ ਰਾਗੀ, ਅਜਾਨ ਸੰਗਿਆ ਵਾਲੇ 33 ਕਰੋੜ ਦੇਵਤਾ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹੋਏ ਜਿਹੜੇ ਨੇ, ਉਹਨਾਂ ਦੇ ਰਾਗੀ ਨੇ ਗੰਧਰਵ, ਉਹਨਾਂ ਨੂੰ ਕਹੀਦਾ ਰਾਗੀਆਂ ਨੂੰ ਗੰਧਰਵ ਹੈ। ਦੇਵਤਿਆਂ ਦੇ ਰਾਗੀ ਹਾ ਹਾ ਹੂ ਗਾਉਣ ਵਾਲੇ, ਨਾ ਤੂੰ ਉਹਨਾਂ ਦਾ ਲਿਹਾਜ਼ ਕੀਤਾ। ਗਣ ਗੰਧਰਵ ਦੇਵ ਮਨੁੱਖਿਅੰ, ਤੇ ਨਾ ਤੂੰ ਦੇਵਤਿਆਂ ਦਾ ਲਿਹਾਜ਼ ਕੀਤਾ ਮੋਹ, ਤੇ ਨਾ ਤੂੰ ਸੰਸਾਰ ਦੇ ਮਾਤ ਲੋਕ ਦੇ ਮਨੁੱਖਾਂ ਨੂੰ ਹੀ ਛੱਡਿਆ, ਮਨੁੱਖਾਂ ਨੂੰ ਵੀ ਤੂੰ ਗਰਸਿਆ ਹੋਇਆ ਆਪਣੀ ਲਪੇਟ ਚ ਲਿਆ ਹੋਇਆ ਹੈ।
ਪਸ ਪੰਖੀ ਬੇਮੋਹ ਹੈ,
ਬੇਮੋਹ ਤੂੰ ਇੰਨਾ ਪਰਬਲ ਹੈ। ਪਸ ਪੰਖੀ ਪਸ਼ੂ ਵੀ ਪੰਛੀ ਵੀ ਬੇਮੋਹ ਨੇ, ਬੇਰਹਿਤ ਨੀ ਗੇ ਮੋਹ ਤੋਂ। ਪੰਛੀਆਂ ਵਿੱਚ ਵੀ ਮੋਹ ਹੈ, ਪਸ਼ੂਆਂ ਵਿੱਚ ਮੋਹ ਪਾਇਆ ਹੋਇਆ, ਸੋ ਇਹ ਵੀ ਮੋਹ ਤੋਂ ਰਹਿਤ ਨਹੀਂ ਕਦੇ ਹੋ ਸਕਦੇ। ਭਾਈ ਬਿਧੀ ਚੰਦ ਸਾਹਿਬ ਜੀ ਦਿਲਬਾਗ ਘੋੜਾ ਸੰਮਣ ਬੁਰਜ ਲਾਹੌਰ ਚੋਂ ਲੈ ਆਏ, ਔਰ ਜਦੋਂ ਘੋੜਾ ਲਿਆਂਦਾ ਖਾਲਸਾ ਜੀ, ਉਹ ਘੋੜਾ ਨਾ ਤਾਂ ਪੱਠੇ ਖਾਵੇ ਤੇ ਨਾ ਪਾਣੀ ਪੀਵੇ। ਉਸ ਵੇਲੇ ਭਾਈ ਜੇਠਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਆਹ ਘੋੜਾ ਇੱਥੇ ਮਰ ਜਾਵੇਗਾ, ਉਹ ਸੰਮਣ ਬੁਰਜ ਚ ਦੂਜਾ ਮਰ ਜਾਵੇਗਾ ਲਾਹੌਰ, ਜਾਂ ਤਾਂ ਇਹ ਘੋੜਾ ਵੀ ਉੱਥੇ ਚੜਾਈਏ, ਤੇ ਜਾਂ ਮਹਾਰਾਜ ਉਹ ਘੋੜਾ ਵੀ ਦੂਜਾ ਵੀ ਇੱਥੇ ਮੰਗਵਾਓ। ਆਪਸੇ ਦਿਲਬਾ ਗੁਲਬਾ ਘੋੜਿਆਂ ਦਾ ਪਿਆਰ, ਇਹ ਘੋੜਾ ਇੱਥੇ ਵਿਯੋਗ ਵਿੱਚ ਅੱਖਾਂ ਵਿੱਚ ਪਾਣੀ ਵਗਦਾ ਰਹਿੰਦਾ ਹੈ, ਤੇ ਇਹ ਘੋੜਾ ਪੱਠੇ ਨਹੀਂ ਖਾਂਦਾ, ਕੋਈ ਦਾਣਾ ਆਦਿਕ ਨਹੀਂ ਖਾਂਦਾ। ਸਤਿਗੁਰਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਜਦੋਂ ਬਚਨ ਕਿਹਾ, ਕਹਿਣ ਲੱਗੇ ਮਹਾਰਾਜ ਦੂਜਾ ਘੋੜਾ ਵੀ ਲਿਆਊਂਗਾ, ਤੁਸੀਂ ਕਿਰਪਾ ਕਰੋ, ਇਹ ਕਾਹਨੂੰ ਹੁਣ ਛੱਡਣਾ ਹੈ। ਉਸ ਵੇਲੇ ਦੂਜਾ ਘੋੜਾ ਵੀ ਲਾਹੌਰ ਚ ਸੰਮਣ ਬੁਰਜ ਵਿੱਚੋਂ ਖਾਲਸਾ ਜੀ ਜੋਤਸ਼ੀ ਬਣ ਕੇ ਉਹ ਘੋੜਾ ਵੀ ਲੈ ਕੇ ਆਏ, ਤੇ ਦੋਵੇਂ ਘੋੜੇ ਇਕੱਠੇ ਹੋਏ ਪਸ਼ੂਆਂ ਵਿੱਚ ਵੀ ਮੋਹ। ਕਰਤਾਰਪੁਰ ਤੇ ਮੈਦਾਨੀ ਜੰਗ ਜਿਹੜਾ ਘੋੜਾ ਸ਼ਹੀਦ ਹੋ ਗਿਆ, ਦੂਜਾ ਘੋੜਾ ਫਿਰ ਪੱਠੇ ਛੱਡ ਗਿਆ, ਇੰਨਾ ਵਿਰਾਗ ਵਿੱਚ ਆਇਆ। ਜਿਵੇਂ ਬੰਦੇ ਨੂੰ ਸੰਬੋਧਨ ਕਰੀਦਾ ਨਾ, ਹਜ਼ੂਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਨੂੰ ਉਪਦੇਸ਼ ਦਿੱਤਾ, ਫਿਰ ਉਹ ਪੱਠੇ ਖਾਣ ਲੱਗਾ ਸੀ। ਇਉਂ ਪਸ਼ੂਆਂ ਵਿੱਚ ਵੀ ਮੋਹ, ਪੰਛੀਆਂ ਵਿੱਚ ਵੀ ਖਾਲਸਾ ਜੀ ਮੋਹ। ਆ ਬਾਂਦਰੀ ਦਾ ਮਰਿਆ ਹੋਇਆ ਬੱਚਾ, ਉਹ ਪਿੰਜਰ ਜਿਹਾ ਹੀ ਕਈ ਦਿਨ ਚੌਕੇ ਗਲ ਨਾਲ ਲਾ ਛੱਡਦੀ ਹੈ। ਔਰ ਇਸੇ ਤਰ੍ਹਾਂ ਖੇਤਾਂ ਵਿੱਚ ਵੇਖਿਆ ਟਟੋਲੀ ਦੇ ਆਂਡੇ ਪਏ ਹੋਣ, ਉਹ ਲਾਗੇ ਲਾਗੇ ਵਿਚਾਰੀ ਵਾਜਾਂ ਮਾਰਦੀ ਫਿਰਦੀ ਹੈ। ਕਿਤੇ ਚਿੜੀ ਦਾ ਬੋਟ ਕਿਤੇ ਆਲਣੇ ਡਿੱਗ ਪਵੇ ਤੇ ਵਿਚਾਰੀ ਕਿੰਨੇ ਤਰਲੇ ਲੈਂਦੀ ਫਿਰਦੀ ਹੈ। ਪਸ਼ੂਆਂ ਵਿੱਚ ਵੀ ਮੋਹ, ਪੰਛੀਆਂ ਵਿੱਚ, ਮਨੁੱਖਾਂ ਵਿੱਚ, ਦੇਵਤਿਆਂ ਵਿੱਚ, ਦੇਵਤਿਆਂ ਦੇ ਰਾਗੀਆਂ ਵਿੱਚ ਵੀ, ਤੇ ਸ਼ਿਵਜੀ ਦੇ ਨੰਦਾਂ ਔਰ ਨੰਦੀ ਭਰਿੰਗੀ ਜਿਹੜੇ ਸ਼ਿਵਾਂ ਦੇ ਗਾਣ ਨੇ ਉਹਨਾਂ ਵਿੱਚ ਵੀ। ਸੋ ਐਸਾ ਮੋਹ ਤੂੰ ਪਰਬਲ ਹੈ।
ਹਰ ਕਰਨ ਹਾਰੰਗ ਨਮਸਕਾਰ,
ਸੱਚੇ ਪਾਤਸ਼ਾਹ ਇਸ ਮੋਹ ਤੋਂ ਬਚਿਆ ਵੀ ਜਾ ਸਕਦਾ? ਹਜ਼ੂਰ ਕਹਿੰਦੇ ਹਾਂ ਭਾਈ, ਉਹ ਪਰਮੇਸ਼ਰ ਨਿਰੰਕਾਰ ਜਿਹੜਾ ਨਾ, ਹਰੀ ਨਿਰੰਕਾਰ, ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਸੋ ਹਰ ਕਰਨ ਹਾਰੰਗ ਨਮਸਕਾਰ, ਜਿਹੜਾ ਕਰਨ ਹਾਰਨ ਪਰਮੇਸ਼ਰ ਨਿਰੰਕਾਰ, ਉਹਦੇ ਚਰਨਾਂ ਚ ਨਮਸਕਾਰ ਕਰੀਏ, ਉਸ ਵਾਹਿਗੁਰੂ ਦੇ ਚਰਨਾਂ ਚ ਜੇ ਬੇਨਤੀ ਕਰਾਂਗੇ ਤਾਂ
ਸ਼ਰਨ ਨਾਨਕ ਜਗਦੀਸ਼ਵਰ ਹੈ,
ਉਸ ਮਾਲਕ ਜਿਹੜਾ ਜਗਤ ਦਾ ਈਸ਼ਵਰ ਮਾਲਕ ਨਿਰੰਕਾਰ ਵਾਹਿਗੁਰੂ ਹੈ, ਉਹਦੀ ਸ਼ਰਨ ਗ੍ਰਹਿਣ ਕਰਾਂਗੇ ਤਾਂ ਮਨ ਨੂੰ ਵੈਰਾਗ ਧੀਰਜ ਪੈਦਾ ਹੋਵੇਗਾ, ਮੋਹ ਤੋਂ ਬਚ ਸਕਾਂਗੇ। ਨਹੀਂ ਤਾਂ ਹਜ਼ੂਰ ਕਹਿਣਗੇ ਨਹੀਂ ਕੋਈ ਬਚ ਸਕਦਾ, ਐਸਾ ਮੋਹ ਪਰਬਲ ਹੈ। ਸੋ ਹਜ਼ੂਰ ਨੇ ਇਹ ਮੋਹ ਬਾਰੇ ਦੱਸਿਆ ਹੈ। ਅਗਲੀ ਪੌੜੀ ਚ ਹੁਣ ਤਰਤੀਬ ਵਾਰ ਕਾਮ ਬਾਰੇ ਦੱਸਣ ਲੱਗੇ ਹਨ।
ਹੇ ਕਾਮੰ ਨਰਕ ਬਿਸਰਾਮੰ,
ਹਜ਼ੂਰ ਕਹਿਣਗੇ ਹੇ ਕਾਮ ਤੂੰ ਬਹੁਤਾ ਹੀ ਮਾੜਾ ਹੈ, ਜਦੋਂ ਤੂੰ ਆ ਜਾਂਦਾ ਹੈ ਨਾ, ਤੇਰੀ ਸੰਗਤ ਕਰਨ ਵਾਲੇ ਨਰਕ ਬਿਸਰਾਮੰ, ਉਹਨਾਂ ਨੂੰ ਨਰਕਾਂ ਚ ਵਿਸਰਾਮ ਮਿਲਦਾ, ਢੋਈ ਮਿਲਦੀ ਹੈ, ਉਰੇ ਨੀ ਕੋਈ ਟਿਕਾਣਾ ਮਿਲਦਾ। ਹੇ ਕਾਮੰ ਨਰਕ ਬਿਸਰਾਮੰ, ਹੇ ਕਾਮ ਤੂੰ ਜਦੋਂ ਆਉਣਾ ਹੈ ਬਹੁਤਾ ਮਾੜਾ ਹੈ, ਨਰਕਾਂ ਚ ਵਿਸਰਾਮ ਹੁੰਦਾ ਹੈ ਉਸ ਕਾਮੀ ਪੁਰਸ਼ ਦਾ ਜਿਹੜਾ ਤੇਰੀ ਸੰਗਤ ਕਰ ਲੈਂਦਾ ਹੈ।
ਬਹੁ ਜੋਨੀ ਪਰਮਾਵਣ ਹੈ,
ਬਹੁਤੇ ਜੂਨਾਂ ਵਿੱਚ ਹਜ਼ੂਰ ਕਹਿਣਗੇ ਭਰਮਣਾ ਪੈਂਦਾ, ਕਰੇ ਕਿਸੇ ਜੂਨ ਚ ਕਰੇ ਕਿਸੇ ਜੂਨ ਚ, ਇੱਥੇ ਵੀ ਮੂੰਹ ਕਾਲਾ ਤੇ ਅੱਗੇ ਜੂਨਾਂ ਵਿੱਚ 84 ਵਿੱਚ ਭੜਕਣ ਬਣਿਆ ਰਹਿੰਦਾ ਹੈ।
ਜਿਤ ਹਰਣੰਗ ਤ੍ਰੈ ਲੋਕ ਗਮਿਆਂ,
ਹੇ ਮੋਹ ਜੁਰ ਤੂੰ ਆ ਜਾਂਦਾ ਨਾ ਚਿਤ ਹਰਣੰਗ, ਹੇ ਕਾਮ ਜੁਰ ਤੂੰ ਆ ਜਾਂਦਾ ਚਿਤ ਹਰਣੰਗ, ਵੱਡਿਆਂ ਵੱਡਿਆਂ ਦੇ ਚਿੱਤ ਨੂੰ ਤੂੰ ਚੁਰਾ ਹੀ ਲੈਂਦਾ ਹੈ, ਚਾਟੀ ਬੇਈਮਾਨ ਹੋ ਜਾਂਦਾ ਮਨ। ਸੋ ਚਿਤ ਹਰਣੰਗ ਤ੍ਰੈ ਲੋਕ ਗਮਿਅੰਗ, ਤੇ ਤਿੰਨਾਂ ਲੋਕਾਂ ਤੱਕ ਤੇਰੀ ਗਮਤਾ ਪਹੁੰਚ ਹੈ। ਨਾ ਤਾਂ ਸਵਰਗ ਦੇ ਰਾਜੇ ਇੰਦਰ ਦਾ ਲਿਹਾਜ਼ ਕੀਤਾ ਹੈ, ਗੌਤਮ ਤਪਾ ਅਹਿੱਲਿਆ ਇਸਤਰੀ, ਤਿਸ ਦੇਖ ਇੰਦਰ ਲੋ ਵਾਹਿਆ, ਸਹਿਸ ਸਰੀਰ ਚਿਹਨ ਪਗ ਹੋਵੇ ਤਾਂ ਮਨ ਪਛੋਤਾਇਆ। ਨਾ ਤੂੰ ਇਸੇ ਤਰ੍ਹਾਂ ਹੇ ਕਾਮ ਬ੍ਰਹਮਾ ਦਾ ਲਿਹਾਜ਼ ਕੀਤਾ, ਬ੍ਰਹਮਪੁਰੀ ਜਾ ਕੇ ਉਹਦਾ ਵੀ ਲਿਹਾਜ਼ ਨਹੀਂ ਕੀਤਾ। ਚਾਰੇ ਵੇਦ ਬਖਾਣ ਦਾ ਚਤਰ ਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੀ ਇੱਕ ਸੁਰਸਤੀ ਰੂਪ ਲੁਭਾਣਾ, ਕਿ ਬ੍ਰਹਮਾ ਦੀ ਹਾਲਤ ਹੋਈ ਹੋਈ। ਫਿਰ ਨਾ ਤੂੰ ਇਸੇ ਤਰ੍ਹਾਂ ਖਾਲਸਾ ਜੀ ਸ਼ਿਵਜੀ ਦਾ ਲਿਹਾਜ਼ ਕੀਤਾ, ਜਦ ਮੋਹਣੀ ਰੂਪ ਤੱਕਿਆ ਪਰਮੇਸ਼ਰ ਦਾ ਕੀ ਹਾਲਤ ਹੋਈ ਤੇ ਕੀ ਦੁਰਦਿਸ਼ਾ ਹੋਈ। ਸੋ ਐਸਾ ਉਹਨਾਂ ਦਾ ਵੀ ਤੂੰ ਦੇਵਤਿਆਂ ਦੇ ਲਿਹਾਜ਼ ਨੇ, ਵਿਸ਼ਨੂੰ ਜੀ ਨੂੰ ਪੱਥਰ ਦੀ ਸਿਲ ਬਣਨਾ ਪਿਆ, ਸਰਿੰਗੀ ਰਿੱਖ ਵਰਗੇ ਜਿਹੜੇ ਕਹਿੰਦੇ ਸੀ ਮੈਂ ਤੇ ਇਸਤਰੀ ਦਾ ਪਰਛਾਵਾਂ ਵੀ ਨਹੀਂ ਲੈ ਕੇ ਵੇਖਿਆ, ਸਾਰੀ ਉਮਰ ਜੰਗਲਾਂ ਚ ਰਹਿ, ਤੇਰਾਂ ਤੇਰਾਂ ਨਿਆਣੇ ਸੱਤ ਕੁੜੀਆਂ ਅੱਗੇ ਲਾਈਆਂ ਹੋਈਆਂ, ਤਿੰਨ ਕੁ ਮੁੰਡੇ ਢਾਕਾਂ ਦੇ ਚੁੱਕੇ ਹੋਏ, ਤਿੰਨ ਕੁ ਲਛਮੀ ਨੇ ਉਹ ਵੇਸਵਾ ਨੇ ਚੁੱਕੇ ਹੋਏ, ਤੇਰਾਂ ਨਿਆਣੇ ਅੱਗੇ ਲਾਏ ਹੋਏ, ਤੇ ਉਹਨਾਂ ਆਖਿਆ ਵੇਖ ਲਓ ਲਛਮੀ ਆ ਵੇਸਵਾ ਕਹਿਣਗੇ, ਕਹਿੰਦੇ ਸੀ ਪਿੰਡ ਨਹੀਂ ਆਉਂਦਾ ਮੀਂਹ ਨਹੀਂ ਪੈਂਦਾ, ਆਹ ਵੇਖੋ ਇਹਦੀ ਹਾਲਤ ਆ, ਵੱਡਾ ਤਪਸਵੀ ਬਣਿਆ ਫਿਰਦਾ, ਤੇਰਾਂ ਨਿਆਣੇ ਹੋਏ। ਸੋ ਐਸੀ ਹਾਲਤ ਹੋਈ ਜੈਮਨ ਮੁਨੀ ਵਰਗਿਆਂ ਦੀ, ਕੀ ਹਾਲਤ ਹੋਈ, ਕਹਿੰਦਾ ਸੀ ਮੈਂ ਵਿਕਾਰਾਂ ਨੂੰ ਜਿੱਤ ਲਿਆ। ਵਿਆਸ ਜੀ ਕਹਿਣਗੇ ਬੱਚੂ ਇਹ ਤੋਂ ਬਚਣਾ ਬੜਾ ਔਖਾ ਹੈ, ਕਹਿਣਗੇ ਛੱਡੋ ਪਰੇ ਮਹਾਰਾਜ। ਸੋ ਜਦੋਂ ਪਰਖ ਕੀਤੀ ਨਾ ਵਿਆਸ ਜੀ ਨੇ, ਉਸ ਵੇਲੇ ਜਦੋਂ ਵੇਦਾਂ ਦੀਆਂ ਰਿਸ਼ਾਂ ਗਾਈਆਂ, ਝਾਟੀ ਉਸ ਵੇਲੇ ਮਨ ਖਾਲਸਾ ਜੀ ਐਸਾ ਦਰਵਿਆ। ਸੋ ਛੱਤ ਪਾੜ ਕੇ ਥੱਲੇ ਜਦੋਂ ਵੇਖਿਆ ਵਿਆਸ ਜੀ ਬੈਠੇ ਸਨ ਸਾਖੀਆਂ ਲੰਮੀਆਂ। ਸੋ ਸਮਾਂ ਇੰਨਾ ਨਹੀਂ ਹੁੰਦਾ, ਵਿਸਥਾਰ ਨਾਲ ਬੇਨਤੀ ਕਰਾਂ। ਸੋ ਜੈਮਨ ਮੁਨੀ ਵਰਗਿਆਂ ਦੀ ਕੀ ਹਾਲਤ ਹੋਈ, ਪਰਾਸਰ ਵਿਖੀ ਦੀ ਕੀ ਹਾਲਤ ਹੋਈ, ਵਿਆਸ ਜੀ ਦਾ ਪਿਤਾ। ਸੋ ਜਿਹੜਾ ਖਾਲਸਾ ਜੀ, ਸੋ ਜੋਜਨ ਗੰਧਾਰੀ ਲੜਕੀ ਦਾ ਨਾਮ ਰੱਖ ਕੇ ਤੁਹੰਦਰੇ ਸਾਰੇ ਥਾਂ ਤੇ ਪਾ ਦਿੱਤੀ ਸੀ ਬੇੜੀ ਵਿੱਚ, ਸੋ ਉਹਦੇ ਤੋਂ ਵਿਆਸ ਦਾ ਜਨਮ ਹੋਇਆ ਸੀ। ਐਸੀ ਹਾਲਤ ਹੋਈ ਹੋਈ ਇਹਨਾਂ ਲੋਕਾਂ ਦੀ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਤ੍ਰੈ ਲੋਕ ਗਮਿਅੰਗ, ਤਿੰਨਾਂ ਲੋਕਾਂ ਤੱਕ ਤੇਰੀ ਗਮਤਾ ਪਹੁੰਚ ਹੈ। ਸੋ ਨਾਰਦ ਮੁਨੀ ਨੂੰ ਬਾਂਦਰ ਦਾ ਮੂੰਹ ਲਵਾਉਣਾ ਪੈ ਗਿਆ, ਬਾਂਦਰ ਦਾ। ਸੋ ਐਸੀ ਹਾਲਤ ਹੋਈ ਹੈ, ਸੋ ਤਿੰਨਾਂ ਲੋਕਾਂ ਤੱਕ ਤੇਰੀ ਗਮਤਾ ਪਹੁੰਚ ਹੈ।
ਜਪ ਤਪ ਸੀਲ ਬਿਦਾਰਣ ਹੈ,
ਜਦੋਂ ਤੂੰ ਆ ਜਾਂਦਾ ਨਾ ਕਾਮ, ਉਦੋਂ ਵੱਡੇ ਵੱਡੇ ਜਪੀਆਂ ਦੇ ਜਾਪ ਤਪੀਆਂ ਦੇ ਤਾਪ, ਤੇ ਇਸੇ ਤਰ੍ਹਾਂ ਸੀਲ ਨਰਮ ਸੁਭਾਅ ਵਾਲਿਆਂ ਦੇ ਸੁਭਾਅ ਵੀ ਬਿਦਾਰਨ ਨਾਸ ਕਰ ਦਿੰਦਾ ਹੈ। ਬ੍ਰਹਿਸਪਤ ਦੀ ਘਰ ਵਾਲੀ ਤਾਰਾਂ ਸੋ ਚੰਦਰਮਾ ਦੇਵਤਾ ਤੇ ਲਵਾਏਮਾਨ ਹੋਈ, ਉਸ ਤੋਂ ਬੁੱਧ ਨਾਮੇ ਪੁੱਤਰ ਪੈਦਾ ਕਰ ਲਿਆ ਸੀ। ਐਸੀ ਹਾਲਤ ਹੁੰਦੀ ਹੈ ਜਪੀਆਂ ਦੇ ਜਪ ਤਪੀਆਂ ਦੇ ਤਪ, ਸੀਲ ਨਰਮ ਸੁਭਾਅ ਦਿਆਂ ਦੇ ਸਾਰਿਆਂ ਦੇ ਸੁਭਾਅ ਬਿਦਾਰਨ ਨਾਸ ਕਰ ਦਿੰਦਾ। ਹੇ ਕਾਮ ਤੂੰ ਜਦੋਂ ਆ ਜਾਂਦਾ, ਵੱਡਿਆਂ ਵੱਡਿਆਂ ਦੀ ਇੱਜ਼ਤ ਕਹਿੰਦੇ ਕਹਾਉਂਦਿਆਂ ਦੀ ਮਿੱਟੀ ਚ ਰੋਲ ਕੇ ਰੱਖ ਦਿੰਦਾ ਹੈ।
ਅਲਪ ਸੁਖ ਅਵਿੱਤ ਚੰਚਲ,
ਹੇ ਕਾਮ ਜਦ ਤੂੰ ਆਉਣਾ ਹੈ ਤਾਂ ਅਵਿੱਤ ਸੁਖ, ਵਾਹਿਗੁਰੂ ਅਲਪ ਸੁਖ, ਥੋੜੇ ਮਾਤਰ ਤੇਰਾ ਸੁਖ ਹੈ। ਸੋ ਬਹੁਤਾ ਲੰਮਾ ਸਮਾਂ ਤੇਰਾ ਸੁਖ ਆਰਾਮ ਨਹੀਂ, ਅਲਪ ਸੁਖ ਥੋੜੇ ਮਾਤਰ ਤੇਰਾ ਸੁਖ ਹੈ। ਤੇ ਅਵਿੱਤ ਚੰਚਲ, ਚੰਚਲ ਸੁਭਾਅ ਕਰ ਦਿੰਦਾ, ਚੰਚਲਤਾ ਹੀ ਪੈਦਾ ਕਰਦਾ। ਤੇ ਜਿਹੜਾ ਧਨ ਹੁੰਦਾ ਨਾ ਬੰਦੇ ਦਾ, ਉਹ ਅਵਿੱਤ ਹੈ, ਧਨ ਤੋਂ ਤੂੰ ਖਾਲੀ ਕਰ ਦਿੰਦਾ, ਧਨ ਪਦਾਰਥ ਸਾਰੇ ਇਸੇ ਕੰਮ ਤੇ ਲਾ ਦਿੰਦਾ ਬੰਦਾ। ਸੋ ਧਨ ਤੋਂ ਰਹਿਤ ਕਰ ਦਿੰਦਾ, ਧਨ ਨਹੀਂ ਉਹਨਾਂ ਕਾਮੀਆਂ ਦੇ ਕੋਲ ਰਹਿ ਸਕਦਾ। ਸੋ ਐਸੇ ਜਿਹੜੇ ਪੁਰਸ਼ ਹਨ, ਹੇ ਕਾਮ ਤੇਰਾ ਐਸਾ ਸੁਭਾਅ ਹੈ, ਚੰਚਲਤਾ ਹੀ ਹਿਰਦੇ ਚ ਪੈਦਾ ਕਰ ਦਿੰਦਾ, ਥੋੜੇ ਮਾਤਰ ਤੇਰਾ ਇਸੇ ਤਰ੍ਹਾਂ। ਸੋ ਇਹ ਤੇਰਾ ਸੁਖ ਹੈ ਵਿਸ਼ਿਆਂ ਦਾ,
ਊਚ ਨੀਚ ਸਮਾਵਣ ਹੈ,
ਭਾਵੇਂ ਕੋਈ ਉੱਚਾ ਹੋਵੇ ਤੇ ਭਾਵੇਂ ਕੋਈ ਨੀਚ ਜਾਤੀ ਦਾ ਹੋਵੇ, ਸਾਰਿਆਂ ਵਿੱਚ ਤੂੰ ਸਮਾਵਣ ਹੈ, ਸਮਾਇਆ ਹੋਇਆ ਹੈ। ਨਾ ਤੂੰ ਉੱਚੀ ਜਾਤੀ ਦਾ ਖਿਆਲ ਰੱਖਦਾ, ਨਾ ਤੂੰ ਨੀਚਾ, ਭਾਵੇਂ ਕੋਈ ਨੀਚ ਤੋਂ ਨੀਚ ਜਾਤੀ ਹੋਵੇ ਤੇ ਭਾਵੇਂ ਕੋਈ ਉੱਚੀ ਤੋਂ ਉੱਚੀ ਜਾਤੀ ਹੋਵੇ, ਸਾਰਿਆਂ ਵਿੱਚ ਤੂੰ ਸਮਾਵਣ ਹੈ, ਸਮਾਇਆ ਹੋਇਆ ਹੈ। ਜਦੋਂ ਤੂੰ ਆ ਜਾਂਦਾ ਨਾ, ਊਚ ਨੀਚ ਸਮਾਵਣ, ਜਿਹੜੇ ਉੱਚੇ ਹੈ ਨਾ ਉੱਚੇ, ਉਹ ਨੀਚ ਗਰਕ ਜਾਂਦੇ ਨੇ, ਵਿੱਚ ਹੀ ਸਮਾ ਜਾਂਦੇ ਨੇ ਤੇਰੇ ਵਿੱਚ। ਪਰਥਰੀ ਵਰਗੇ ਕਿੱਡੇ ਵੱਡੇ ਇਸ ਤਰ੍ਹਾਂ ਇਸੇ ਤਰ੍ਹਾਂ ਚੰਗੇ ਖਾਲਸਾ ਜੀ ਬਾਦਸ਼ਾਹ ਹੋਏ, ਲੇਕਿਨ ਰਾਣੀ ਪਿੰਗਲਾਂ ਹੱਥਵਾਲ ਨਾਲ ਜਿਹੜਾ ਸੰਬੰਧ ਜੁੜਿਆ, ਉਸ ਵੇਲੇ ਬੜੀ ਭਾਰੀ ਦੁਰਦਸ਼ਾ ਹੋਈ, ਸਭ ਕੁਝ ਛੱਡ ਕੇ ਜੋਗੀਆਂ ਵਾਲੇ ਕੱਪੜੇ ਪਾ ਕੇ, ਉਹ ਵੀ ਸੁਮੇਰ ਪਰਬ ਤੇ ਬਾਕੀ ਭਾਈਚਾਰੇ ਸਿੱਧਾਂ ਵਿੱਚ ਜਾ ਬੈਠਾ ਸੀ। ਵਿਰਾਗ ਛੱਤਕ ਇੱਕ ਗ੍ਰੰਥ ਲਿਖਿਆ, 100 ਸਲੋਕੀ ਪੁਸਤਕ ਵਿਰਾਗ ਦੇ ਦੇਣ ਵਾਲੇ, ਉਹਦੇ ਆਰੰਭ ਵਿੱਚ ਉਹਨੇ ਬੜਾ ਕੁਝ ਲਿਖਿਆ ਹੈ। ਸੋ ਸੋਮ ਨਾਮੇ ਬਿਪਰ ਵਾਰ ਗਿਰਜਾ ਕੇ ਵਾਰ ਕਾਰ ਲੀਨੋ ਫਲ ਸੁਧਾਕਾਰ ਦੀਨੋ ਨਰ ਨਾਹ ਕੇ ਭੂਪਤ ਸਵੈ ਪਤਨੀ ਕੋ ਰਾਣੀ ਨਿਜ ਮੀਤ ਹੀ ਕੋ ਤਾਨੇ ਦੀਨੋ ਗੀਤ ਹੀ ਕੋ ਨੀਕੋ ਫਲ ਚਾਹ ਕੇ ਆਗੇ ਗਨ ਕਾ ਸਰ ਆਗੇ ਅੱਗੇ ਧਰਾ ਪਾਤੇ ਆਗੇ ਧਰਾ ਨਾਰਨਾਥ ਮਾਰ ਤੁਨਾ ਸੁਣ ਤੁਨਾ ਤਾਂ ਕੇ ਹਾਹ ਕਾਮਨੀ ਕਿਹੇ ਤਾਹੇ ਕਾਮਨੀ ਕੇ ਅਬ ਤਾਂ ਤਜੋ ਤਾਂ ਭਜੋ ਸੀਸ ਸਸੀ ਜਹਾਂ ਕੇ। ਸੋ ਫਿਰ ਅਗਲਾ ਇੱਕ ਹੋਰ ਸਵਈਆ ਲਿਖਦਾ ਹੈ, ਜਿਨ ਕੋ ਨਿਤ ਮੈਂ ਚਿਤ ਮੈਂ ਚਿਤਵੋ ਤਿਨ ਕੀ ਰਤਮੋ ਤਨ ਮਾਹੇ ਰੱਤੀ ਨਾ ਵੋ ਆਨ ਪਮਾਨ ਕੇ ਸੰਗ ਰਤੀ ਪੁਨਤਾ ਮਨ ਮੈਂ ਗਨਕਾ ਗ੍ਰਹਿ ਕੀਨਾ ਤ੍ਰਿਕ ਹੈ ਅਬਲਾ ਪ੍ਰਤਿਕੰਦਰ ਪੈ ਅਰਮੋਹਿਤ ਕਾਰ ਜੋ ਮਾਰ ਅਧੀਨਾ ਇਹ ਤਰੀਤ ਸਮੂਹ ਕੀ ਪ੍ਰੀਤ ਤਜੀ ਨਿਰਪ ਹੋਏ ਜੁਗੀਸ਼ਰ ਈਸ਼ਰ ਚੀਨਾ। ਸੋ ਐਸੀ ਹਾਲਤ ਹੋ ਜਾਂਦੀ ਹੈ, ਉੱਚਿਆਂ ਦਾ ਵੀ ਲਿਹਾਜ਼ ਨਹੀਂ ਕਰਦਾ, ਉੱਚੇ ਵੀ ਨੀਚ ਕਰਮ ਕਰਨ ਲੱਗ ਪੈਂਦੇ ਨੇ। ਸੋ ਛੇਵੈ ਕਾਮ ਨਾ ਪੁੱਛੈ ਜਾਤ, ਐਸੀ ਹਾਲਤ ਹੁੰਦੀ ਸਾਰਿਆਂ ਵਿੱਚ ਤੂੰ ਸਮਾਇਆ ਹੋਇਆ ਹੈ।
ਤਵ ਭੈ ਵਿਮਚਤ ਸਾਧ ਸੰਗਮਾ,
ਹਜ਼ੂਰ ਸੱਚੇ ਪਾਤਸ਼ਾਹ ਜੀ ਇਹਦਾ ਭੈ ਕੱਟਿਆ ਵੀ ਜਾ ਸਕਦਾ? ਹਜ਼ੂਰ ਕਹਿੰਦੇ ਹਾਂ ਭਾਈ। ਤਵ ਭੈ ਵਿਮੁੰਚਤ ਸਾਧ ਸੰਗਮ, ਤਵ ਤਦੋਂ ਇਹਦਾ ਭੈ ਜਿਹੜਾ ਨੇ ਵਿਮੁੰਚਤ ਕੱਟਿਆ ਜਾ ਸਕਦਾ ਜਦੋਂ ਗੁਰੂ ਕੀ ਸਾਧ ਸੰਗਤ ਕਰ ਲਈਏ। ਜੇ ਗੁਰੂ ਕੀ ਸਾਧ ਸੰਗਤ ਦੀ ਝੱਲ ਵਿੱਚ ਵੜ ਜਾਈਏ ਨਾ, ਫਿਰ ਨਹੀਂ ਇਹ ਨੇੜੇ ਆ ਸਕਦਾ। ਗੁਰੂ ਅਰਜਨ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹੀ ਹੈ, ਆਸਾ ਮਹੱਲਾ ਪੰਜਵਾਂ, ਚਾਰ ਵਰਨ ਚੌਹਾਂ ਕੇ ਮਰਦਨ, ਖੜ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੋਏ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ, ਵੱਡੀ ਕੌਮ ਵਸ ਭਾਗ ਹੈ ਨਾਹੀ ਮੋਹਕਮ ਫੌਜ ਹਠੱਲੀ ਰੇ, ਕਹੋ ਨਾਨਕ ਤਿੰਨ ਜਨ ਨਿਰ ਦਲਿਆ ਸਾਧ ਸੰਗਤ ਕਹਿ ਝੱਲੀ ਰੇ। ਜਿਹੜਾ ਗੁਰੂ ਕੀ ਸਾਧ ਸੰਗਤ ਦੀ ਝੱਲ ਵਿੱਚ ਆਣ ਵੜਿਆ ਨਾ, ਉਹ ਹੀ ਇਸ ਮਾਰ ਤੋਂ ਬਚਿਆ। ਤਵ ਭੈ ਬਿਮੁੰਚਤ ਸਾਧ ਸੰਗਮ, ਗੁਰੂ ਕੀ ਸਾਧ ਸੰਗਮ ਇਕੱਠ ਵਿੱਚ ਆਉਣ ਕਰਕੇ ਸੋ ਇਹਦੇ ਭੈ ਤੋਂ ਮੁਕਤ ਹੋ ਜਾਈਦਾ, ਭੈ ਕੱਟਿਆ ਜਾਂਦਾ ਹੈ।
ਓਟ ਨਾਨਕ ਨਾਰਾਇਣ ਹੈ,
ਉਹ ਨਰਾਂ ਨਰਾਂ ਚ ਜਿਹੜਾ ਆਇਣ ਆਇਆ ਹੋਇਆ ਪਰਮੇਸ਼ਰ ਹੈ ਨਾ, ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਪਾਈ ਓਟ ਗ੍ਰਹਿਣ ਕਰੇ। ਜਦੋਂ ਗੁਰੂ ਕੀ ਸੰਗਤ ਕਰਾਂਗੇ, ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਜਪਾਂਗੇ, ਵਾਹਿਗੁਰੂ ਦੀ ਓਟ ਗ੍ਰਹਿਣ ਕਰਾਂਗੇ, ਤਾਂ ਹਜ਼ੂਰ ਕਹਿੰਦੇ ਮਾਰ ਤੋਂ ਬਚ ਸਕਦੇ ਹਾਂ।
ਇਹ ਕਾਲ ਮੂਲ ਕ੍ਰੋਧੰ,
ਹੁਣ ਸੱਚੇ ਪਾਤਸ਼ਾਹ ਕੇ ਕ੍ਰੋਧ ਬਾਰੇ ਦੱਸਣ ਲੱਗੇ ਹਨ। ਹੇ ਕਾਲ ਮੂਲ ਕ੍ਰੋਧੰ, ਹੇ ਕਲੇ ਦਾ ਮੂਲ, ਲੜਾਈਆਂ ਝਗੜਿਆਂ ਦਾ ਮੂਲ ਮੁੱਢ, ਹੇ ਕ੍ਰੋਧੰ ਕ੍ਰੋਧ
ਕਦੰਚ ਕਰਨਾ ਨਾ ਉਪਰਜਤੇ,
ਜਦੋਂ ਤੂੰ ਜੀਵਾਂ ਵਿੱਚ ਆ ਜਾਂਦਾ ਨਾ, ਕਦੰਚ ਕਦੇ ਵੀ ਕਰਨਾ ਨਾ ਉਪਰਜਤੇ, ਕਰਨਾ ਕਿਰਪਾ ਤੇ ਫਿਰ ਨਾ ਨਹੀਂ ਉਪਰਜਤੇ, ਪੈਦਾ ਹੀ ਨਹੀਂ ਹੋਣ ਦਿੰਦਾ। ਜਦ ਤੂੰ ਆ ਜਾਂਦਾ ਨਾ, ਫਿਰ ਕਿਰਪਾ ਨਹੀਂ ਬੰਦੇ ਵਿੱਚ ਰਹਿ ਸਕਦੇ, ਐਸਾ ਤੇਰਾ ਸੁਭਾਅ। ਪ੍ਰਬੋਧ ਚੰਦਰ ਨਾਟਕ ਵਿੱਚ ਲਿਖਿਆ ਹੋਇਆ ਕ੍ਰੋਧ ਬਾਰੇ, ਕ੍ਰੋਧ ਜਦੋਂ ਆ ਜਾਂਦਾ, ਅੰਧ ਕਰੋ ਦ੍ਰਿਗਵੰਤਨ ਕੋ ਸਰਵਣਾਂਤਰ ਕੋ ਬਦਰੋ ਕਰ ਡਾਰੋ, ਅੱਖਾਂ ਵਾਲੇ ਨੂੰ ਅੰਨੇ ਕਰ ਦਿੰਦਾ, ਕੰਨਾਂ ਵਾਲੇ ਨੂੰ ਬੋਲੇ ਕਰ ਦਿੰਦਾ। ਕਈ ਵਾਰ ਬੰਦੇ ਲੜਦੇ ਹੋਣ ਕ੍ਰੋਧੀ, ਜੇ ਲੜਾਈ ਲੜਦੇ ਹੋਣ ਤਾਂ ਕੋਈ ਛਡਾਉਣ ਵਾਲਾ ਵਿੱਚ ਗਾਂਹ ਹੋਵੇ ਭਲਾ ਮਾਨਸ, ਉਹਨੂੰ ਕਹਿੰਦੇ ਪਰੇ ਹਟ ਜਾਓ, ਹੁਣ ਮੈਨੂੰ ਆਪਣਾ ਬਗਾਨਾ ਨਹੀਂ ਕੋਈ ਨਜ਼ਰ ਆਉਂਦਾ। ਕਈ ਵਾਰ ਛਡਾਵਿਆਂ ਨੂੰ ਵੀ ਕੁੱਟ ਪੈ ਜਾਂਦੀ ਹੈ, ਅੰਨਾ ਬੋਲਾ ਹੋ ਜਾਂਦਾ ਬੰਦਾ, ਇਹੋ ਜਿਹਾ ਹੋ ਜਾਂਦਾ। ਹਜ਼ੂਰ ਕਹਿੰਦੇ ਹੇ ਕਲ ਮੂਲ ਕ੍ਰੋਧੰ, ਹੇ ਕਲੇ ਲੜਾਈਆਂ ਦਾ ਮੂਲ ਮੁੱਢ, ਹੇ ਕ੍ਰੋਧ ਕਦੰਚ ਕਰਨਾ ਨਾ ਉਪਰਜਤੇ, ਤੇਰੇ ਆਉਣ ਨਾਲ ਕਦੰਚ ਕਦੇ ਵੀ ਕਰਨਾ ਕਿਰਪਾ ਹਿਰਦੇ ਦੇ ਵਿੱਚ ਨਹੀਂ ਪੈਦਾ ਹੋ ਸਕਦੀ ਜਦੋਂ ਹੇ ਕ੍ਰੋਧ ਤੂੰ ਆ ਜਾਂਦਾ ਹੈ।
ਦਖਿਆਂਤ ਜੀਵੰਗ ਵਸਿਆਂ ਕਰੋਤ,
ਜਿਹੜੇ ਵਿਸ਼ਾਈ ਪੁਰਸ਼ ਨੇ ਨਾ, ਵਿਸ਼ਾਈ ਪੁਰਸ਼ ਕਾਮੀ ਪੁਰਸ਼, ਸੋ ਉਹ ਹਜ਼ੂਰ ਕਹਿੰਦੇ ਨੇ ਵਸਿਆਂ ਕਰੋਤ, ਉਹ ਤਾਂ ਤੂੰ ਝਾਟੀ ਆਪਣੇ ਵਸ ਵਿੱਚ ਕ੍ਰੋਧ ਕਰ ਲੈਂਦਾ ਹੈ। ਵਿਕਾਰੀ ਪੁਰਸ਼ ਜਿਹੜੇ ਨੇ, ਜਿੰਨਾ ਵਿਕਾਰੀ ਹੋਵੇਗਾ ਖਾਲਸਾ ਜੀ, ਓਨਾ ਹੀ ਕ੍ਰੋਧੀ ਹੋਵੇਗਾ। ਸੋ ਜਿਹੜੇ ਵਿਸ਼ਾਈ ਪੁਰਸ਼ ਨੇ ਨਾ, ਪਾਂਬਰ, ਉਹਨਾਂ ਨੂੰ ਤਾਂ ਝਾਟੀ ਆਪਣੇ ਤੂੰ ਕਾਬੂ ਵਿੱਚ ਕਰ ਲੈਂਦਾ, ਵਸਿਆਂ ਕ੍ਰੋਧ ਵਸ ਵਿੱਚ ਕ੍ਰੋਧ ਕਰ ਲੈਂਦਾ ਹੈ।
ਨਿਰਤਿਆਂ ਕ੍ਰੋਧ ਜਥਾ ਮਰਕਟ ਹੈ,
ਉਹਨਾਂ ਕ੍ਰੋਧ ਵਸ ਹੋਏ ਹੋਏ ਉਹ ਬੰਦੇ ਜਿਹੜੇ ਨੇ, ਉਹਨਾਂ ਕੋਲ ਨਿਰਤਿਆਂ ਕ੍ਰੋਧ, ਇਉਂ ਨਿਰਤਕਾਰੀ ਕ੍ਰੋਧ ਕਰਾਉਣਾ ਜਥਾ ਮਰਕਟ ਹੈ। ਜਿਵੇਂ ਬਾਂਦਰ ਨੱਚਦਾ ਨਾ, ਬਾਂਦਰ ਕ੍ਰੋਧੀ ਆਦਮੀ ਫਿਰ ਉਹ ਉਫਲ ਉਫਲ ਕੇ ਗਲ ਪੈਂਦਾ ਬਾਂਦਰ ਦੀ ਤਰ੍ਹਾਂ। ਸੋ ਹਜ਼ੂਰ ਕਹਿੰਦੇ ਨਿਰਤਿਅੰ ਕ੍ਰੋਧ, ਨਿਰਤਕਾਰੀ ਤੂੰ ਐਂ ਕ੍ਰੋਧ ਕਰਾਉਣਾ ਜਥਾ ਮਰਕਟ ਹੈ, ਜਿਵੇਂ ਮਰਕਟ ਬਾਂਦਰ ਹੁੰਦਾ ਨਾ ਨੱਚਦਾ ਟੱਪਦਾ, ਇਉਂ ਤੂੰ ਸਾਰਿਆਂ ਦੇ ਹਿਰਦੇ ਚ ਨੱਚ ਟੱਪ ਰਿਹਾ, ਇਉਂ ਬੰਦੇ ਤੇਰੇ ਕਾਰਨ ਕਰਕੇ ਨੱਚਦੇ ਟੱਪਦੇ ਬਾਂਦਰ ਤਰ੍ਹਾਂ ਕ੍ਰੋਧ ਵਸ ਹੋਏ ਫਿਰਦੇ ਹਨ।
ਅਨਕ ਸ਼ਾਸਨ ਤਾੜੰਤ ਜਮਦੂਤ ਹੈ,
ਜਿਹੜੇ ਜਮਦੂਤ ਨੇ ਨਾ ਤੇਰੀ ਸੰਗਤ ਕਰਨ ਕਰਕੇ ਅਨਕ ਸ਼ਾਸਨ ਹੈ, ਸ਼ਾਸਨ ਨਾਮ ਵੀ ਤਾੜਨਾ ਦਾ ਹੁੰਦਾ ਤੇ ਤੜੰਤ ਨਾਮ ਵੀ ਤਾੜਨਾ ਦਾ, ਬਹੁਤੀ ਭਾਰੀ ਤਾੜਨਾ ਕਰਨਗੇ ਜਮਦੂਤ ਤੇਰੀ ਸੰਗਤ ਦੀ ਵਜ੍ਹਾ ਕਰਕੇ, ਤੇਰੀ ਸੰਗਤ ਕਰਨ ਕਰਕੇ ਇਹ ਕ੍ਰੋਧ ਹੈ ਜਮਦੂਤਾਂ ਦੀ ਬਹੁਤੀ ਤਾੜਨਾ ਤੇ ਦੁੱਖ ਸਹਾਰਨਾ ਪੈਂਦਾ ਹੈ।
ਤਵ ਸੰਗੇ ਅਧਮੰਗ ਨਰਹੇ,
ਤਵ ਸੰਗੇ ਤੇਰੀ ਸੰਗਤ ਕਰਨ ਕਰਕੇ ਕ੍ਰੋਧ ਅਧਮੰਗ ਨਰਹੇ, ਬੰਦਾ ਨੀਚ ਸੁਭਾਅ ਵਾਲਾ ਬਣ ਜਾਂਦਾ, ਨੀਚ ਕ੍ਰੋਧੀ ਆਦਮੀ ਨੀਚ ਕੰਮ ਕਰਨ ਤੇ ਤੁਲ ਜਾਂਦਾ ਹੈ, ਤੇਰੀ ਸੰਗਤ ਕਰਨ ਕਰਕੇ ਅਧਮੰਗ ਨਰਹੇ, ਨਰ ਮਨੁੱਖ ਨੀਚ ਪੁਣੇ ਨੂੰ ਅਖਤਿਆਰ ਕਰ ਲੈਂਦਾ, ਐਸਾ ਤੂੰ ਕ੍ਰੋਧ ਮਾੜਾ ਹੈ।
ਦੀਨ ਦੁੱਖ ਭੰਜਨ ਦਿਆਲ ਪ੍ਰਭ
ਪੂਰਨ, ਹੇ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਜੀ, ਦੀਨ ਦੁੱਖ ਭੰਜਨ ਤੁਸੀਂ, ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਹੈ ਦਿਆਲੂ ਪ੍ਰਭੂ ਪਰਮੇਸ਼ਰ।
ਨਾਨਕ ਸਰਬ ਜੀ ਰੱਖਿਆ ਕਰੋਤ,
ਸਤਿਗੁਰਾਂ ਦੇ ਚਰਨਾਂ ਚ ਪਾਈਏ ਉਹ ਬੇਨਤੀ ਕਰੀਏ ਜੀ, ਨਾਨਕ ਸਰਬ ਜੀ ਰੱਖਿਆ ਕਰੋਤ, ਤੁਸੀਂ ਸੱਚੇ ਪਾਤਸ਼ਾਹ ਸਰਬ ਸਾਰੇ ਔਰ ਸਾਰੇ ਬੰਨਿਆਂ ਤੋਂ ਸਾਡੀ ਮੇਰੀ ਜੀਵ ਦੀ ਰੱਖਿਆ ਕਰੋਤ, ਮਹਾਰਾਜ ਤੁਸੀਂ ਮੇਰੀ ਰੱਖਿਆ ਕਰੋ ਜੀ, ਤੁਸੀਂ ਸਾਰੇ ਤਾਂ ਪਾਸਿਆਂ ਤੋਂ ਆਪ ਹੀ ਕਿਰਪਾ ਕਰਕੇ ਕ੍ਰੋਧ ਵਰਗੀ ਪ੍ਰਚੰਡ ਅਗਨੀ ਤੋਂ ਸੱਚੇ ਪਾਤਸ਼ਾਹ ਬਚਾ ਲਓ, ਸ਼ਾਂਤੀ ਦੀ ਦਾਤ ਕਿਰਪਾ ਕਰਕੇ ਬਖਸ਼ੋ ਜੀ, ਇਉਂ ਗੁਰੂ ਕੇ ਚਰਨਾਂ ਚ ਬੇਨਤੀ ਕਰੀਏ।
ਏ ਲੋਭਾ ਲੰਪਟ ਸੰਗ ਸਿਰ ਮੋਰ ਹੈ,
ਸਤਿਗੁਰੂ ਲੋਭ ਦੀ ਗਾਥਾ ਸੁਣਾਉਣ ਲੱਗੇ, ਲੋਭ ਕਿੱਡਾ ਮਾੜਾ ਹੈ, ਹੇ ਲੋਭੰ ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਹੇ ਲੋਭ ਤੂੰ ਸਾਰਿਆਂ ਦੇ ਸਿਰ ਮੋਰ ਸ਼੍ਰੋਮਣੀ ਹੈ, ਸਾਰਿਆਂ ਦੇ ਸਿਰ ਤੇ ਚੰਬੜਿਆ ਹੋਇਆ ਤੂੰ, ਲੰਪਟ ਚੰਬੜਿਆ ਹੋਇਆ ਸਾਰਿਆਂ ਦਾ ਤੇ ਸਾਰਿਆਂ ਦਾ ਸਿਰਮੌਰ ਹੈ ਤੂੰ, ਹੇ ਲੋਭ ਤੂੰ ਏਡਾ ਮਾੜਾ ਹੈ।
ਅਨਕ ਲਹਿਰੀ ਕਲੋਲ ਤੇ,
ਜਦੋਂ ਤੂੰ ਜੀਵਾਂ ਵਿੱਚ ਆ ਜਾਂਦਾ ਨਾ ਫਿਰ ਅਨੇਕ ਪ੍ਰਕਾਰ ਦੀਆਂ ਲਹਿਰਾਂ ਤੇ ਕਲੋਲ ਤੇ ਤਰੰਗਾਂ ਹਿਰਦੇ ਚ ਪੈਦਾ ਕਰ ਦਿੰਦਾ ਹੈ ਬੰਦਾ, ਫਿਰ ਤੇਰਾ ਗ੍ਰਸਿਆ ਹੋਇਆ ਵਨ ਸਵਾਨੀਆਂ ਲਹਿਰਾਂ ਪੈਦਾ ਹਿਰਦੇ ਚ ਹੁੰਦੀਆਂ, ਐਂ ਕਰਾਂ ਉਹ ਕਰਾਂ ਆਹ ਕਰਾਂ, ਬੇਅੰਤ ਤਰ੍ਹਾਂ ਦੀਆਂ ਲਹਿਰਾਂ ਪੈਦਾ ਹੋਣ ਲੱਗ ਪੈਂਦੀਆਂ ਲੋਭੀ ਆਦਮੀ ਦੇ ਹਿਰਦੇ ਵਿੱਚ, ਤਰੰਗਾਂ ਦੀ ਤਰ੍ਹਾਂ ਕਲੋਲਾਂ ਪੈਦਾ ਹੋ ਜਾਂਦੀਆਂ, ਕਲੋਲਾਂ ਕਰਦਾ ਹੈ, ਹੇ ਲੋਭ ਤੂੰ ਏਡਾ ਮਾੜਾ ਹੈ।
ਤਵੰਤ ਜੀਆ ਬਹੁ ਪ੍ਰਕਾਰੰ,
ਤੇਰੇ ਸਤਾਏ ਹੋਏ ਲੋਭ ਦੇ ਗ੍ਰਸੇ ਹੋਏ ਜਿਹੜੇ ਜੀਵ ਨੇ ਨਾ, ਤਵੰਤ ਜੀਆ ਬਹੁ ਪ੍ਰਕਾਰੰ, ਬਹੁਤੇ ਪ੍ਰਕਾਰ ਬਹੁਤੇ ਯਤਨ ਕਰਕੇ ਤਵੰਤ ਜੀਆ ਜਿਹੜੇ ਜੀਵ ਨੇ, ਧੌਂਦੇ ਹੀ ਫਿਰਦੇ ਨੇ, ਭੱਜੇ ਹੀ ਫਿਰਦੇ ਨੇ ਲੋਭ ਦੇ ਗ੍ਰਸੇ ਹੋਏ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਸੋ ਲੋਭ ਗ੍ਰਸਿਓ ਦਸਹੂ ਦੇ ਸਤਾਵਤ, ਆਸਾ ਲੱਗਿਓ ਧਨ ਕੇ, ਸਤਿਗੁਰੂ ਨੇ ਤਾਂ ਹੀ ਕਿਹਾ ਨਾ ਲੋਭੀ ਕਾ ਵਿਸਾਹੋ ਨਾ ਕੀਜੈ। ਸੋ ਕੀ ਭਰੋਸਾ ਨੇ ਕਿੱਧਰੋਂ ਤੁਰ ਪੈਣਾ, ਅੱਗੇ ਹਜ਼ੂਰ ਕਿਰਪਾ ਕਰਕੇ ਦੱਸਣਗੇ। ਅਵੰਤ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜਿਸ ਕਰਕੇ ਤਵੰਤ ਜੀਆਂ ਬਹੁ ਪ੍ਰਕਾਰੰ, ਧੌਂਦੇ ਫਿਰਦੇ ਨੇ ਭੱਜੇ ਫਿਰਦੇ ਨੇ ਜੀਵ ਬਹੁਤ ਪ੍ਰਕਾਰ ਯਤਨ ਕਰਦੇ ਹੋਏ,
ਅਨਕ ਭਾਤ ਬਹੁ ਡੋਲ ਤੇ,
ਅਨੇਕਾਂ ਭਾਂਤ ਤਰੀਕਿਆਂ ਤਰੀਕਿਆਂ ਨਾਲ ਬਹੁਤੇ ਭਾਰੀ ਡੋਲ ਤੇ ਡੋਲਦੇ ਫਿਰਦੇ ਹਨ, ਡੋਲਦਾ ਫਿਰਦਾ ਬੰਦਾ ਲੋਭ ਦਾ ਗ੍ਰਸਿਆ ਹੋਇਆ। ਸੋ ਹਜ਼ੂਰ ਕਹਿੰਦੇ ਐਸੀ ਹਾਲਤ ਹੋਈ ਰਹਿੰਦੀ ਹੈ, ਥਾਵਾਂ ਥਾਵਾਂ ਤੇ ਡੋਲਦਾ ਫਿਰਦਾ, ਥਾਵਾਂ ਥਾਵਾਂ ਤੇ ਭੱਜਾ ਫਿਰਦਾ ਹੈ।
ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਦਵ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਭਾਈ ਹੇ ਲੋਭ ਤੂੰ ਏਡਾ ਮਾੜਾ ਹੈ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਦਵ, ਨੱਚਦਾ ਹੁੰਦਾ ਅਰਥ ਨਹੀਂ ਤੇਰਾ ਕੋਈ ਮਿੱਤਰ ਹੈ, ਤੂੰ ਮਿੱਤਰ ਦਾ ਲਿਹਾਜ਼ ਵੀ ਨਹੀਂ ਕਰਦਾ, ਉਹਦੇ ਵਿੱਚ ਜਦੋਂ ਕਿਤੇ ਸੂਤ ਆ ਜਾਏ ਨਾ ਤੇਰਾ ਉਹਨੂੰ ਵੀ ਲੁੱਟ ਲੈਂਦਾ ਹੈ, ਤੇ ਨੱਚ ਮਿੱਤਰੰਗ ਨੱਚ ਇਸ਼ਟੰਗ ਤੇ ਨਾ ਤੂੰ ਇਸ਼ਟ ਦੇਵਤੇ ਦਾ ਹੀ ਖਿਆਲ ਰੱਖਦਾ ਹੈ, ਗੁਰੂ ਘਰ ਦੀ ਗੋਲਕ ਵੀ ਜੇ ਕਿਤੇ ਸੂਤ ਆ ਜਾਏ ਨਾ ਤੇ ਉਹ ਵੀ ਲੁੱਟ ਲੈਂਦਾ, ਤਾਂ ਹੀ ਪ੍ਰਬੰਧਕਾਂ ਨੂੰ ਬੜੇ ਬੜੇ ਜਿੰਦਰੇ ਮਾਰਨੇ ਪੈਂਦੇ ਨੇ, ਗੁਰੂ ਦੀ ਗੋਲਕ ਵੀ ਤੂੰ ਚੁਰਾ ਲੈਂਦਾ, ਇਸ਼ਟ ਦੇਵ ਦਾ ਵੀ ਸਤਿਕਾਰ ਤੂੰ ਨੱਚ ਨਹੀਂ ਕਰਦਾ, ਲੋਭੀ ਆਦਮੀ ਐਸਾ ਭੈੜਾ ਹੈ। ਸੋ ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਦਵ, ਤੇ ਨੱਚ ਨਹੀਂ ਹੈ ਤੇਰਾ ਕੋਈ ਬਾਂਧਵ ਸੰਬੰਧੀ ਨਾਲ ਪਿਆਰ ਹੈ, ਸੰਬੰਧੀ ਦਾ ਵੀ ਤੂੰ ਕਿਸੇ ਦਾ ਨਹੀਂ ਬਣਦਾ। ਜਿਹੜਾ ਕੋਈ ਤੇਰੇ ਲਾਗੇ ਆ ਗਿਆ ਨਾ ਉਹਨੂੰ ਹੀ ਚਿੱਤ ਕਰ ਦੇਣਾ ਹੈ, ਔਰ ਜਿਹੜਾ ਕੋਈ ਸੂਤ ਆ ਗਿਆ ਉਸੇ ਨੂੰ ਰਗੜਾ ਲਾ ਹੀ ਲੈਣਾ ਹੈ, ਭਾਵੇਂ ਕੋਈ ਕਿੱਡਾ ਨਿਕਟਵਰਤੀ ਸੰਬੰਧੀ ਵੀ ਹੋਵੇ। ਹੇ ਲੋਭ ਤੂੰ ਏਡਾ ਮਾੜਾ ਹੈ।
ਨੱਚ ਮਾਤ ਪਿਤਾ ਤਵ ਲੱਜਿਆ,
ਹਜ਼ੂਰ ਕਹਿੰਦੇ ਨੱਚ ਨਹੀਂ ਹੈ ਤੈਨੂੰ ਮਾਂ ਦੀ ਤੇ ਨਹੀਂ ਤੈਨੂੰ ਪਿਤਾ ਦੀ ਕੋਈ ਲੱਜਿਆ ਸ਼ਰਮ ਹੈ। ਮਾਂ ਦਾ ਵੀ ਜੇ ਗੱਲ ਘੁੱਟਣਾ ਪਵੇ ਤੇ ਉਹ ਵੀ ਤੂੰ ਘੁੱਟ ਦਿੰਦਾ ਹੈ, ਜੇ ਪਿਤਾ ਤੋਂ ਨਾਮ ਹੀ ਅੰਗੂਠਾ ਲਾਵੇ ਤਾਂ ਵੀ ਤੂੰ ਲਵਾ ਲੈਂਦਾ, ਜੇ ਉਹਦੀਆਂ ਰਗਾਂ ਘੁੱਟਣੀਆਂ ਪੈਣ ਤੇ ਉਹ ਵੀ ਘੁੱਟ ਦਿੰਦਾ, ਨਹੀਂ ਤੈਨੂੰ ਮਾਂ ਪਿਓ ਦੀ ਵੀ ਕੋਈ ਲੱਜਿਆ ਸ਼ਰਮ ਹਜ਼ਾ। ਹੇ ਲੋਭ ਤੂੰ ਏਡਾ ਮਾੜਾ ਹੈ।
ਅਕਰਣ ਕ੍ਰੋਧ ਅਖਾਦੇ ਖਾਦੰ,
ਹਜ਼ੂਰ ਕਹਿੰਦੇ ਅਕਰਣ ਕ੍ਰੋਧ ਅਖਾਦੇ ਖਾਦਿਅੰ, ਜਿਹੜੇ ਨਹੀਂ ਨਾ ਕਰਨ ਕੰਮ ਅਕਰਣ ਨਾ ਕਰਨ ਯੋਗ ਨੇ, ਲੋਭੀ ਆਦਮੀ ਉਹ ਵੀ ਕਰੇਗਾ, ਲੋਭ ਦਾ ਗ੍ਰਸਿਆ ਹੋਇਆ ਜਿਹੜਾ ਨਹੀਂ ਨਾ ਕਰਨ ਯੋਗ ਕੰਮ ਭੈੜਾ ਹੈ ਮਾੜਾ ਹੈ ਨਹੀਂ ਕਰਨਾ ਚਾਹੀਦਾ, ਲੋਭੀ ਆਦਮੀ ਹਜ਼ੂਰ ਕਹਿੰਦੇ ਉਹ ਵੀ ਕ੍ਰੋਧ ਕਰੇਗਾ ਕੰਮ, ਨਾ ਕਰਨ ਯੋਗ ਕੰਮ ਵੀ ਕਰੇਗਾ। ਅਕਰਣ ਕ੍ਰੋਧ ਤੇ ਅਖਾ ਦੇ ਖਾਦਿਅੰ, ਤੇ ਜਿਹੜੇ ਪਦਾਰਥ ਨਹੀਂ ਨਾ ਖਾਣ ਯੋਗ ਲੋਭੀ ਆਦਮੀ ਉਹ ਵੀ ਖਾ ਲਵੇਗਾ, ਨਹੀਂ ਖਾਣ ਯੋਗ ਵਸਤੂਆਂ ਔਰ ਤੰਬਾਕੂ ਆਦਿਕ ਸ਼ਰਾਬ ਆਦਿਕ ਹੋਰ ਨਸ਼ੇ ਆਦਿਕ ਜਿਹੜੇ ਮਨਮਤ ਹੈ ਭੈੜੇ ਨੇ ਨਹੀਂ ਖਾਣੇ ਵਰਤਣੇ, ਇਹ ਲੋਭ ਦਾ ਗ੍ਰਸ ਇੱਕ ਦੂਜੇ ਨੂੰ ਵੇਖ ਕੇ ਝਾਟੀ ਲਾ ਲਾਈਓ ਸੁੱਟ ਬਹਿੰਦਾ ਹੈ। ਸੋ ਨਾ ਖਾਣ ਯੋਗ ਪਦਾਰਥ ਵੀ ਖਾਣ ਤੋਂ ਗੁਰੇਜ਼ ਨਹੀਂ ਕਰਦਾ ਲੋਭੀ ਆਦਮੀ, ਨਾ ਕਰਨ ਯੋਗ ਕੰਮ ਵੀ ਕਰ ਲੈਂਦਾ। ਸੋ ਝਾਟੀ ਉਸ ਵੇਲੇ ਤਿਆਰ ਹੋ ਜਾਂਦਾ ਕਰਨ ਵਾਸਤੇ।
ਅਸਾਜੰ ਸਾਜ ਸਮਝਿਆ,
ਤੇ ਜਿਹੜਾ ਖਾਲਸਾ ਜੀ ਅਸਾਜੰ ਸਾਜ, ਜਿਹੜੇ ਨਹੀਂ ਨਾ ਸਜਾਉਣ ਵਾਲੇ ਕੱਪੜੇ ਨਾ ਪਾਉਣ ਵਾਲੇ ਕੱਪੜੇ ਨੇ, ਨਹੀਂ ਫੱਬੀ ਦਾ ਪਾ ਕੇ ਗੁਰਸਿੱਖਾਂ ਨੂੰ ਸੋਭਦੇ, ਨਹੀਂ ਭੈਣਾਂ ਨੂੰ ਵੀਰਾਂ ਨੂੰ, ਉਹ ਵੀ ਸਾਜੰ ਸਜਾ ਲੈਣਾ ਤੂੰ, ਏਡਾ ਲੋਭ ਤੂੰ ਮਾੜਾ ਹੈ। ਸਮਝਿਆ ਸਭ ਥਾਵਾਂ ਤੇ ਇੱਕੋ ਜਿਹਾ ਭਰਪੂਰ ਹੋ ਰਿਹਾ, ਸਭ ਥਾਵਾਂ ਤੇ ਸਮਝ ਜਾਇਆ ਤੇਰੀ ਸਾਰੇ ਥਾਵਾਂ ਤੇ ਇੱਕੋ ਜਿਹੀ ਜੈ ਜੈਕਾਰ ਹੋ ਰਹੀ ਹੈ, ਸਮਝਿਆ ਪਾਠ ਹੈ। ਸੋ ਸਾਰ ਥਾਂ ਤੂੰ ਸਮਝਿਆ, ਸਾਰੇ ਥਾਵਾਂ ਤੇ ਰਵਿਆ ਹੋਇਆ, ਕਦੇ ਨਾ ਖਾਣ ਯੋਗ ਵਸਤੂਆਂ ਵੀ ਖਾਣ ਲੈਣਾ ਹੈ। ਜਦੋਂ ਗੋਰਿਆਂ ਦਾ ਰਾਜ ਸੀ ਨਾ ਸਾਡੇ ਦੇਸ਼ ਵਿੱਚ, ਕਈ ਸਾਡਾ ਭਾਈਚਾਰਾ ਸਿਰਾਂ ਤੇ ਟੋਪ ਪਾ ਕੇ ਜਾਂਦੇ ਸੀ, ਟੋਪ ਪਾ ਕੇ ਵੀ ਗੋਰਾ ਜਾਂਦਿਆਂ ਹੀ ਖੁਸ਼ ਹੋ ਜਾਵੇ ਵੀ ਆਹ ਭਾਈਚਾਰਾ ਤਾਂ ਸਾਡੇ ਨਾਲ ਦਾ ਹੀ ਹੈ। ਸੋ ਖੁਸ਼ ਕਰਨ ਵਾਸਤੇ ਟੋਪ ਪਾ ਕੇ ਜਾ ਕਰਨ ਟੋਪੀਆਂ, ਨਾ ਪਾਉਣ ਯੋਗ ਕੱਪੜੇ ਵੀ ਪਾ ਲੈਂਦਾ ਹੈ, ਤੇ ਨਾ ਖਾਣ ਯੋਗ ਅਸੀਂ ਸ਼ਰਾਬ ਤਾਂ ਪੀਂਦੇ ਤਾਂ ਨਹੀਂ, ਪਰ ਕੰਮ ਗਏ ਸਾ ਉਸ ਅਫਸਰ ਦੇ ਕੋਲ, ਉਹਨੇ ਆਖਿਆ ਛਿਟਕ ਲਾ ਲਓ ਕੀ ਫਰਕ ਪੈਣ ਲੱਗਾ, ਭਾਵੇਂ ਅਸੀਂ ਪੀਂਦੇ ਨਹੀਂ ਪਰ ਕੰਮ ਚੋਂ ਗਏ ਸਾਂ, ਫਿਰ ਸਾਨੂੰ ਪੀਣੀ ਪੈ ਗਈ ਉੱਥੇ। ਲੋਭੀ ਆਦਮੀ ਨਾ ਖਾਣ ਯੋਗ ਵਸਤੂਆਂ ਵੀ ਖਾਣ ਤੋਂ ਗੁਰੇਜ਼ ਨਹੀਂ ਕਰੇ ਕਰਦਾ, ਨਾ ਪਹਿਨਣ ਯੋਗ ਕੱਪੜੇ ਵੀ ਪਹਿਨਣ ਤੋਂ ਗੁਰੇਜ਼ ਨਹੀਂ ਕਰੇ ਕਰੇਗਾ, ਨਾ ਕਰਨ ਯੋਗ ਕੰਮ ਵੀ ਜਿਹੜੇ ਨੇ ਉਹ ਵੀ ਸਾਡਾ ਭਾਈਚਾਰਾ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਇਹ ਐਸੀ ਲੋਭ ਦੀ ਹਾਲਤ ਹੈ।
ਤ੍ਰਾਹੇ ਤ੍ਰਾਹੇ ਸਰਣ ਸੁਆਮੀ,
ਗੁਰੂ ਕੇ ਚਰਨਾਂ ਵਿੱਚ ਭਾਈ ਹਰੀ ਲਾਲ ਕ੍ਰਿਸ਼ਨ ਲਾਲਿਓ ਬੇਨਤੀ ਕਰੀਏ, ਤ੍ਰਾਹੇ ਤ੍ਰਾਹੇ ਸਰਣ ਸੁਆਮੀ, ਰੱਖਿਆ ਕਰੋ ਰੱਖਿਆ ਕਰੋ, ਤੁਹਾਡੀ ਸ਼ਰਨ ਵਿੱਚ ਆਏ ਹਾਂ ਸੁਆਮੀ ਮਾਲਕ ਵਾਹਿਗੁਰੂ, ਕਿਰਪਾ ਕਰਕੇ ਤ੍ਰਾਹੇ ਤ੍ਰਾਹੇ ਰੱਖਿਆ ਕਰੋ ਰੱਖਿਆ ਕਰੋ, ਬਚਾਓ ਮਹਾਰਾਜ ਸੰਦ ਘੋਰ ਚੋਂ ਸਾਡੇ ਤੇ ਕਿਰਪਾ ਕਰੋ।
ਗਿਆਪਤ ਨਾਨਕ ਹਰ ਨਰ ਹਰੇ,
ਗਿਆਪਤ ਨਾਮ ਹੁੰਦਾ ਹੈ ਬੇਨਤੀ ਦਾ, ਅਸੀਂ ਬੇਨਤੀ ਕਰੀਏ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਜੋ ਨਰ ਹਰ ਹੈ, ਨਰਾਂ ਨੂੰ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ ਨਾ, ਉਹਦੇ ਚਰਨਾਂ ਚ ਬੇਨਤੀ ਕਰੀਏ। ਸੋ ਵਾਹਿਗੁਰੂ ਸਾਡੇ ਤੇ ਇਹ ਕਿਰਪਾ ਕਰ।
ਜਨਮ ਮਰਨ ਮੂਲੰ,
ਹੁਣ ਹੰਕਾਰ ਬਾਰੇ ਹਜ਼ੂਰ ਕਿਰਪਾ ਕਰਨ ਲੱਗੇ ਨੇ। ਹੇ ਜਨਮ ਮਰਨ ਮੂਲੰ, ਹੇ ਜੰਮਣ ਮਰਨ ਦਾ ਮੂਲ ਮੁੱਢ, ਹੇ ਜੰਮਣ ਮਰਨ ਦਾ ਮੂਲ ਕਾਰਨ,
ਅਹੰਕਾਰ ਪਾਪਾਤਮਾ,
ਹੇ ਹੰਕਾਰ ਤੂੰ ਬਹੁਤਾ ਹੀ ਪਾਪ ਆਤਮਾ ਹੈ, ਪਾਪ ਆਤਮਾ ਪਾਪਾਂ ਵਾਲੀ ਆਤਮਾ ਤੇਰਾ ਹਿਰਦਾ ਹੋਇਆ ਹੋਇਆ ਹੈ, ਹੇ ਹੰਕਾਰ ਤੂੰ ਬਹੁਤਾ ਮਾੜਾ ਹੈ।
ਵਿਤਰੰਗ ਤਜੰਤ ਸਤਰੰਗ ਦ੍ਰਿੜੰਤ,
ਜਦੋਂ ਹੰਕਾਰ ਤੂੰ ਆ ਜਾਂਦਾ ਨਾ ਮਿਤਰੰਗ ਤਜੰਤ, ਜਿਹੜੇ ਮਿੱਤਰ ਹੁੰਦੇ ਉਹਨਾਂ ਨੂੰ ਛੱਡ ਦਿੰਦਾ, ਤੁਹਾਡੀ ਹੁਣ ਮੈਨੂੰ ਕੀ ਪਰਵਾਹ ਹੈ, ਤੇ ਸਤਰੰਗ ਦ੍ਰਿੜੰਤ, ਜਿਹੜੇ ਸਤਰੂ ਦੁਸ਼ਮਣ ਹੁੰਦੇ ਨੇ ਉਹਨਾਂ ਨੂੰ ਨੇੜੇ ਕਰ ਲੈਂਦਾ ਹੈ, ਇਹ ਮੇਰੇ ਨੇ ਮੈਂ ਭੁਲੇਖੇ ਚ ਰਿਹਾ ਹੁਣ ਤੱਕ। ਹੰਕਾਰੀ ਆਦਮੀ ਆਪਣਿਆਂ ਨੂੰ ਛੱਡ ਬੈਠਦਾ, ਵਿਰੋਧੀਆਂ ਨੂੰ ਨੇੜੇ ਲਾ ਲੈਂਦਾ ਹੈ।
ਅਨੇਕ ਮਾਇਆ ਦੇ ਸਤੀਰਨ ਹੈ,
ਅਨੇਕ ਪ੍ਰਕਾਰ ਦੀ ਮਾਇਆ ਦਾ ਪਸਾਰਾ ਜਿਹੜਾ ਨਾ ਬਸਤੀਰ ਨੇ ਫੈਲਾਉਣਾ, ਆਹ ਮੇਰੇ ਕੋਲ ਵਸਤੂ ਹੈ, ਹੰਕਾਰੀ ਆਦਮੀ ਸੋ ਵਿਖਾਵੇਗਾ, ਆਹ ਵੇਖੋ ਜੀ ਮੇਰੇ ਕੋਲ ਆਹ ਵਸਤੂ, ਆਹ ਵੇਖੋ ਦੂਜੇ ਕੋਲ ਹੋਰ ਨਹੀਂ ਇਹ ਮਿਲੇਗੀ ਜਿਹੜੀ ਮੇਰੇ ਕੋਲ ਵਸਤੂ ਹੈ। ਇੰਨਾ ਲਾਲਚ ਵਸ ਹੋ ਜਾਂਦਾ, ਛੋਟੇ ਛੋਟੇ ਘਰ ਦੇ ਕੱਪ ਭਾਂਡੇ ਵੀ ਵਿਖਾਉਣ ਲੱਗ ਪੈਂਦਾ, ਆਹ ਵੇਖੋ ਜਿਹੜਾ ਚਾਹ ਪੀਣ ਵਾਲਾ ਕੱਪ ਮੇਰੇ ਘਰ ਹੈ ਨਾ, ਇਹ ਕਿਸੇ ਦੇ ਘਰ ਨਹੀਂ ਹੋ ਸਕਦਾ। ਜਿਹੜੀ ਵਸਤੂ ਮੇਰੇ ਘਰ 'ਚ ਹੈ, ਮਾਇਆ ਦੀ ਵਿਭੂਤੀ ਦਾ ਹੀ ਫੈਲਾਅ ਵਿਖਾਈ ਜਾਂਦਾ ਰਹਿੰਦਾ ਹੰਕਾਰੀ ਆਦਮੀ, ਵੀ ਆਹ ਵੇਖੋ ਮੈਂ ਆਹ ਬਣਾਇਆ, ਮੇਰੇ ਕੋਲ ਆਹ ਵਸਤੂ ਹੈ। ਹਜ਼ੂਰ ਕਹਿੰਦੇ ਇਸੇ ਕੰਮ ਤੇ ਲੱਗਾ ਰਹਿੰਦਾ ਹੰਕਾਰੀ।
ਆਵੰਤ ਜਾਵੰਤ ਥਕੰਤ ਜੀਆ,
ਇਸ ਕਰਕੇ ਹਜ਼ੂਰ ਕਹਿੰਦੇ ਆਵੰਤ ਜਾਵੰਤ, ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ, ਜੂਨਾਂ ਨੂੰ ਭੋਗਦਿਆਂ ਭੋਗਦਿਆਂ ਹੀ ਥਕੰਤ ਜੀਆ, ਥੱਕ ਜਾਂਦੇ ਨੇ, ਥੱਕ ਟੁੱਟਦੇ ਨੇ ਜੀਵ, 84 ਦੇ ਗੇੜੇ 'ਚ ਪੈ ਰਹਿੰਦੇ ਹਨ।
ਦੁੱਖ ਸੁੱਖ ਬਹੁ ਭੋਗਣ ਹੈ,
ਇਸ ਕਰਕੇ ਦੁੱਖਾਂ ਤੇ ਸੁੱਖਾਂ ਨੂੰ ਬਹੁਤਾ ਭੋਗਦਾ ਰਹਿੰਦਾ, ਕਦੇ ਦੁੱਖ ਬਣ ਗਿਆ, ਥੋੜਾ ਸਮਾਂ ਸੁੱਖ ਮਿਲਿਆ ਫਿਰ ਦੁਖੀ ਹੋ ਗਿਆ, ਦੁੱਖ ਸੁੱਖ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਜੂਨਾਂ ਦੀ ਭੜਕਣਾ ਹੰਕਾਰੀ ਆਦਮੀ ਨੂੰ ਪਈ ਰਹਿੰਦੀ ਹੈ।
ਭ੍ਰਮ ਭਿਆਨ ਉਦਿਆਨ ਰਮਣੰ,
ਸਤਿਗੁਰੂ ਕਹਿੰਦੇ ਇਹ ਭ੍ਰਮ ਭਿਆਨ ਉਦਿਆਨ ਰਮਣੰ, ਜਿਹੜਾ ਇਹ ਭ੍ਰਮ ਭਰਮ ਦੇ ਪਾਉਣ ਵਾਲਾ, ਇਹਦਾ ਉਦਿਆਨ ਇਹਦਾ ਸੰਸਾਰ ਹੈ ਨਾ, ਇਹ ਬੀਆਬਾਨ ਜੰਗਲ ਦੀ ਨਿਆਈ ਹੈ, ਜਿਹਦੇ ਚ ਹੰਕਾਰੀ ਪੁਰਸ਼ ਰਮਨ ਭੱਜਾ ਫਿਰਦਾ ਨੱਠਾ ਭੱਜੀ ਬਣੀ ਰਹਿੰਦੀ ਹੈ। ਸੋ ਹਜ਼ੂਰ ਕਹਿੰਦੇ ਇਹਦਾ ਸੰਸਾਰ ਹੈ ਨਾ, ਭਰਮ ਦਾ ਸ਼ਿਕਾਰ ਹੋ ਕੇ ਗਲਤਾਨ ਹੋਇਆ ਹੰਕਾਰੀ ਪੁਰਸ਼, ਇਹ ਉਜਾੜ ਬੀਆਬਾਨ ਜਿਹੜਾ ਸੰਸਾਰ ਦੇ, ਜਿਵੇਂ ਕੋਈ ਬੀਆਬਾਨ ਵਿੱਚ ਭੱਜਾ ਫਿਰਦਾ ਹੈ ਨਾ, ਇਹ ਉਹ ਹੰਕਾਰੀ ਸੰਸਾਰ ਸਰੂਪੀ ਜਿਹੜਾ ਇਹ ਜੰਗਲ ਬੀਆਬਾਨ ਉਦਿਆਨ ਹੈ, ਇਹਦੇ ਵਿੱਚ ਗ੍ਰਸਿਆ ਹੋਇਆ ਭੱਜਾ ਫਿਰਦਾ ਰਹਿੰਦਾ, ਹੰਕਾਰ ਦਾ ਸਤਾਇਆ ਹੋਇਆ।
ਮਹਾ ਵਿਕਟ ਅਸਾਧ ਰੋਗਣ ਹੈ,
ਇਸ ਹੰਕਾਰ ਦਾ ਕੋਈ ਇਲਾਜ ਵੀ ਹੈ? ਹਜ਼ੂਰ ਕਹਿੰਦੇ ਮਹਾ ਵਿਕਟ, ਬੜਾ ਭਾਰੀ ਵਿਕਟ ਕੱਟਣਾ ਹੈ, ਬੇਕਟ ਕੱਟਣਾ ਇਹਨੂੰ, ਜਿਹੜਾ ਹਜ਼ੂਰ ਕਹਿਣਗੇ ਬੜਾ ਔਖਾ ਹੈ। ਅਸਾਧ ਰੋਗਣ, ਅਸਾਧ ਰੋਗ ਹੈ ਜਿਹਦਾ ਕੋਈ ਇਲਾਜ ਹੀ ਨਹੀਂ, ਹੰਕਾਰੀ ਆਦਮੀ ਦਾ ਕੀ ਇਲਾਜ ਹੈ ਹੰਕਾਰ ਦਾ ਜਿਹੜਾ ਗ੍ਰਸਿਆ ਹੋਇਆ ਹੈ।
ਵੈਦਿਅੰਗ ਪਾਰ ਬ੍ਰਹਮ ਪਰਮੇਸ਼ਵਰ,
ਸੱਚੇ ਪਾਤਸ਼ਾਹ ਫਿਰ ਇਹਦਾ ਕੋਈ ਇਲਾਜ ਹੈ ਨਹੀਂ? ਹਜ਼ੂਰ ਕਹਿੰਦੇ ਹੈ ਭਾਈ, ਕਿਉਂ ਨਹੀਂ? ਵੈਦਿਅੰਗ ਪਾਰ ਬ੍ਰਹਮ ਪਰਮੇਸ਼ਵਰ ਹੈ, ਉਹ ਪਰਮੇਸ਼ਵਰ ਨਿਰੰਕਾਰ ਮੇਰਾ ਸਤਿਗੁਰੂ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਕਾਟੇ ਜਮ ਕੀ ਫੰਦਾ, ਸਤਿਗੁਰੂ ਵੈਦ ਨੇ। ਜਦੋਂ ਕਿਰਪਾ ਦੇ ਘਰ ਵਿੱਚ ਆ ਜਾਂਦੇ ਨੇ, ਹੰਕਾਰ ਦੀਆਂ ਫਿਰ ਜੜਾਂ ਪੁੱਟ ਕੇ ਰੱਖ ਦਿੰਦੇ ਹਨ, ਸਿੱਖ ਨਿਮਰਤਾਵਾਨ ਬਣ ਜਾਂਦਾ ਗੁਰੂ ਕਾ ਪਿਆਰਾ। ਸੋ ਹੰਕਾਰ ਦੀ ਨਿਵਿਰਤੀ ਵਾਸਤੇ ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਸਤਿਗੁਰੂ ਪਰਮੇਸ਼ਰ ਉਹ ਹੀ ਵੈਦ ਹਨ।
ਆਰਾਧ ਨਾਨਕ ਹਰ ਹਰ ਹਰੇ,
ਭਾਈ ਆਰਾਧ ਯਾਦ ਕਰੋ ਉਸ ਮਾਲਕ ਪਰਮੇਸ਼ਰ ਨੂੰ, ਹਰ ਹਰ ਪਰਮੇਸ਼ਰ ਦਾ ਸਿਮਰਨ ਕਰੋ ਜਿਹੜਾ ਹਰੀ ਨਿਰੰਕਾਰ ਹੈ, ਤਾਂ ਹੰਕਾਰ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ, ਉਹਨਾਂ ਚਿਰ ਨਹੀਂ।
ਇਹ ਪ੍ਰਾਣ ਨਾਥ ਗੋਬਿੰਦ ਹੈ,
ਇਹ ਹਰੀ ਲਾਲ ਕ੍ਰਿਸ਼ਨ ਲਾਲ, ਸਾਨੂੰ ਸਾਰਿਆਂ ਨੂੰ ਪਰਮੇਸ਼ਰ ਦੇ ਚਰਨਾਂ 'ਚ ਇਉਂ ਹੀ ਬੇਨਤੀ ਕਰਨੀ ਚਾਹੀਦੀ ਹੈ। ਸਤਿਗੁਰੂ ਕਿਵੇਂ ਬੇਨਤੀ ਕਰੀਏ? ਤਾਂ ਹਜ਼ੂਰ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਇਹ ਜੁਗਤ ਦੱਸਦੇ ਨੇ ਪ੍ਰਭੂ ਦੇ ਚਰਨਾਂ 'ਚ ਬੇਨਤੀ ਦੇ, ਹੇ ਪ੍ਰਾਣ ਨਾਥ ਗੋਬਿੰਦ ਹੈ, ਹੇ ਪ੍ਰਾਣਾਂ ਦੇ ਨਾਥ ਮਾਲਕ, ਪ੍ਰਿਥਵੀ ਦੇ ਮਾਲਕ ਜੀ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ, ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ ਸਰੂਪ ਪਰਮੇਸ਼ਰ ਜੀ, ਹੇ ਪ੍ਰਾਣਾਂ ਦੇ ਨਾਥ ਪਿਆਰੇ ਪਰਮੇਸ਼ਰ ਨਿਰੰਕਾਰ ਜੀ,
ਕਿਰਪਾ ਨਿਧਾਨ ਜਗਤ ਗੁਰੂ,
ਹੇ ਕਿਰਪਾ ਦੇ ਨਿਧਾਨ ਖਜ਼ਾਨੇ ਜਗਤ ਦੇ ਗੁਰੂ ਪੂਜਨੀਕ ਸਤਿਗੁਰੂ ਪ੍ਰਕਾਸ਼ ਸਰੂਪ ਜੀ,
ਹੇ ਸੰਸਾਰ ਤਾਪ ਹਰਨ,
ਹੇ ਸਤਿਗੁਰੂ ਪਰਮੇਸ਼ਰ ਸੰਸਾਰ ਦੇ ਤਾਪਾਂ ਨੂੰ ਹਰਨ ਵਾਲੇ, ਆਦੀ ਵਿਆਧੀ ਉਪਾਧੀ ਜਿਹੜੇ ਤਿੰਨ ਤਾਪ ਚੰਬੜੇ ਹੋਏ ਨੇ, ਸਭ ਜੀਵਾਂ ਦੇ ਪਾਪਾਂ ਨੂੰ ਹਰਨ ਵਾਲੇ, ਨਾਸ਼ ਕਰਨ ਵਾਲੇ, ਹੇ ਸਤਿਗੁਰੂ ਜੀ,
ਕਰੁਣਾ ਮੈਂ ਸਭ ਦੁੱਖ ਹਰੋ,
ਹੇ ਕਰੁਣਾ ਮੈਂ, ਕਰੁਣਾ ਕਿਰਪਾ ਦਾ ਮੈਂ ਸਰੂਪ ਸਤਿਗੁਰੂ ਜੀ, ਸਾਡੇ ਵੀ ਕਿਰਪਾ ਕਰਕੇ ਦੁੱਖ ਹਰੋ, ਸਾਡੇ ਦੁੱਖਾਂ ਦੀ ਨਿਵਿਰਤੀ ਕਰ ਦਿਓ ਜੀ, ਸਾਡੇ ਤੇ ਵੀ ਕਿਰਪਾ ਕਰੋ,
ਹੇ ਸਰਣ ਯੋਗ ਦਿਆਲ ਹੈ,
ਮੇਰੇ ਸਤਿਗੁਰੂ ਪਰਮੇਸ਼ਰ, ਹੇ ਸਰਣ ਯੋਗ ਦਿਆਲ ਹੈ, ਹੇ ਮੇਰੇ ਸਤਿਗੁਰੂ ਸ਼ਰਨ ਪਿਆਂ ਦੀ ਰੱਖਿਆ ਕਰਨ ਯੋਗ, ਹੇ ਦਿਆਲੂ ਕਿਰਪਾਲੂ ਸਤਿਗੁਰੂ ਜੀ, ਸ਼ਰਨ ਪਿਆਂ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਜੀ, ਸਾਡੇ ਤੇ ਵੀ ਕਿਰਪਾ ਕਰੋ,
ਦੀਨਾ ਨਾਥ ਮਾਇਆ ਕਰੋ,
ਦੀਨਾ ਨਾਥ ਤੁਸੀਂ ਦੀਨਾ ਗਰੀਬਾਂ ਦੇ ਨਾਥ ਮਾਲਕ ਹੋ, ਤੇ ਸੱਚੇ ਪਾਤਸ਼ਾਹ ਜਿੱਥੇ ਹੋਰ ਗਰੀਬਾਂ ਤੇ ਕਿਰਪਾ ਕਰਦੇ ਹੋ, ਸਾਡੇ ਤੇ ਵੀ ਮਾਇਆ ਕਰੋ, ਮਾਇਆ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਤੇ, ਕੀ ਮੰਗਦੇ ਆ ਸਿੱਖਾ, ਕੀ ਚਾਹੁੰਦਾ ਹਜ਼ੂਰ ਪੁੱਛਦੇ ਨੇ, ਤਾਂ ਸਿੱਖ ਬੇਨਤੀ ਕਰਦਾ ਸ਼ਰਧਾ ਭਾਵਨਾ ਦੀ ਝੋਲੀ ਅੱਡ ਕੇ ਸਤਿਗੁਰੂ ਜੀ
ਸਰੀਰ ਸਵਸਥ ਖੀਣ ਸਮੈ।
ਸਤਿਗੁਰੂ ਇੱਕ ਤੁਹਾਡੇ ਚਰਨਾਂ ਚ ਮੇਰੀ ਬੇਨਤੀ ਹੈ, ਸਰੀਰ ਸਵਸਥ, ਜਦੋਂ ਮੇਰਾ ਸਰੀਰ ਜਦੋਂ ਤੱਕ ਸਵਸਥ ਹੈ ਨਾ, ਤਿਆਰ ਪ੍ਰਤਿਆਰ ਚੜ੍ਹਦੀ ਜਵਾਨੀ, ਸਰੀਰ ਨੌ ਬਰਨਾਉ ਹੈ, ਕੋਈ ਰੋਗ ਨਹੀਂ, ਕੋਈ ਦੁੱਖ ਨਹੀਂ, ਕੰਚਨ ਵਰਗੀ ਦੇਹ ਹੈ ਉਸ ਸਮੇਂ ਵੀ, ਤੇ ਜਦੋਂ ਸੱਚੇ ਪਾਤਸ਼ਾਹ ਖੀਣ ਸਮਾਏ ਹੈ, ਜਦੋਂ ਸਰੀਰ ਦਾ ਬਲ ਸਾਰਾ ਖੀਣ ਹੋ ਜਾਵੇ, ਬੁਢੇਪਾ ਆ ਜਾਵੇ, ਅੱਖਾਂ ਚੋਂ ਪਾਣੀ ਵਗਣ ਲੱਗ ਪਵੇ, ਜਵਾਨ ਥਿੜਕਣ ਲੱਗ ਪਵੇ, ਸਰੀਰ ਨਕਾਰਾ ਹੋ ਜਾਵੇ, ਅੰਤਲਾ ਸਮਾਂ ਮੇਰੀ ਜ਼ਿੰਦਗੀ ਦਾ ਵੀ ਆ ਜਾਵੇ, ਅਖੀਰਲੇ ਸਵਾਸਾਂ ਤੱਕ ਸੱਚੇ ਪਾਤਸ਼ਾਹ ਇਹ ਦਾਤ ਦੇ ਦਿਓ।
ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ।
ਸੱਚੇ ਪਾਤਸ਼ਾਹ ਮੈਂ ਆਖਰੀ ਸਵਾਸ ਤੱਕ ਵੀ ਸਿਮਰੰਤ ਤੁਹਾਨੂੰ ਯਾਦ ਕਰਦਾ ਰਵਾਂ, ਹੇ ਮੇਰੇ ਰਮੇ ਹੋਏ ਪਰਮੇਸ਼ਰ, ਹੇ ਵਾਹਿਗੁਰੂ ਪਰਮੇਸ਼ਰ ਦਮੋਦਰ ਨਿਰੰਕਾਰ, ਮੈਂ ਤੁਹਾਡਾ ਆਖਰੀ ਦਮ ਤੱਕ ਸੇਵਾ ਕਰਦਾ ਰਵਾਂ। ਸਰੀਰ ਸਵਸਥ, ਜਦੋਂ ਤੱਕ ਸਰੀਰ ਨੌ ਬਰਨਾਉ ਹੈ ਨਾ, ਉਦੋਂ ਵੀ ਸੇਵਾ ਕਰਾਂ, ਇਹ ਨਹੀਂ ਵੀ ਜਵਾਨੀ ਦੇ ਨਸ਼ੇ 'ਚ ਤੁਹਾਨੂੰ ਭੁੱਲਿਆ ਹੀ ਫੇਰਾਂ, ਅਜੇ ਬੁੱਢੇ ਹੋਏ ਮਾਲਾ ਫੇਰ ਲੰਘੇ ਬੜਾ ਟਾਈਮ ਹੈ, ਇਉਂ ਨਹੀਂ। ਸੱਚੇ ਪਾਤਸ਼ਾਹ ਬਚਪਨ ਤੋਂ ਲੈ ਕੇ ਜਵਾਨੀ ਤੱਕ, ਜਵਾਨੀ ਤੋਂ ਲੈ ਕੇ ਬੁਢੇਪੇ ਤੱਕ, ਬੁਢੇਪੇ ਤੋਂ ਲੈ ਕੇ ਮਰਨ ਤੱਕ, ਆਖਰੀ ਦਮ ਤੱਕ, ਖੀਣ ਸਮੇਂ ਜਦੋਂ ਸਰੀਰ ਦਾ ਬਲ ਖੀਣ ਹੋ ਜਾਵੇ ਨਾ, ਨਾਸ ਹੋਣ ਦੇ ਸਮੇਂ ਤੱਕ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ, ਰਮਿਆ ਹੋਇਆ ਪਰਮੇਸ਼ਰ ਜਿਹੜਾ ਦਮੋਦਰ ਹੈ, ਉਸ ਮਾਲਕ ਵਾਹਿਗੁਰੂ ਦਾ ਨਾਮ ਮੈਂ ਆਖਰੀ ਦਮ ਤੱਕ ਸਿਮਰਦਾ ਰਵਾਂ। ਐਸਾ ਪਵਿੱਤਰ ਉਪਦੇਸ਼ ਸਤਿਗੁਰੂ ਦਾ, ਗੁਰੂ ਕਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ, ਗੁਰੂ ਕੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋ ਜਾਵੇ।
ਚਰਨ ਕਮਲ ਸਰਣੰ।
ਉਸ ਵਾਹਿਗੁਰੂ ਪਰਮੇਸ਼ਰ ਦੇ ਕਵਲ ਸਰੀਖੇ ਚਰਨਾਂ ਦੀ ਸ਼ਰਨ ਭਾਈ ਗ੍ਰਹਿਣ ਕਰੀਏ।
ਰਮਣੰ ਗੋਪਾਲ ਕੀਰਤਨ ਹੈ।
ਰਮਣੰ ਉਚਾਰਨ ਕਰੀਏ ਗੋਪਾਲ, ਪ੍ਰਿਥਵੀ ਦਾ ਮਾਲਕ ਵਾਹਿਗੁਰੂ ਦਾ ਕੀਰਤਨ ਜਸ।
ਸਾਧ ਸੰਗੇਣ ਤਰਣੰ।
ਗੁਰੂ ਕੀ ਸਾਧ ਸੰਗਤ ਜਿਹੜੀ ਹੈ ਨਾ ਹਜ਼ੂਰ ਕਹਿੰਦੇ, ਉਹ ਭਾਈ ਕਰਿਆ ਕਰੋ, ਜਿਸ ਕਰਕੇ ਤੁਹਾਡਾ ਤਰਨਾ ਹੋਵੇ।
ਨਾਨਕ ਮਹਾਸਾਗਰ ਭੈ ਦੁੱਤਰ ਹੈ।
ਜਿਹੜਾ ਮਹਾਸਾਗਰ ਇਹ ਸੰਸਾਰ ਹੈ ਨਾ, ਮਹਾ ਵੱਡਾ ਭਾਰੀ ਸਾਗਰ ਸਮੁੰਦਰ, ਔਰ ਜਿਹੜਾ ਭੈਦਾਇਕ ਬੜਾ ਕਠਿਨ ਹੈ ਤਰਨਾ, ਦੁੱਤਰ ਹੈ ਕਠਿਨ ਤਰਨਾ, ਭੈਦਾਇਕ ਹੈ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ, ਜਿਹੜਾ ਤਰਨਾ ਦੁੱਤਰ ਹੈ ਬੜਾ ਔਖਾ ਹੈ, ਇਸ ਤੋਂ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਸਾਨੂੰ ਤਾਰ ਲੈਣਾ ਕਰੋ, ਇਉਂ ਗੁਰੂ ਕੇ ਚਰਨਾਂ 'ਚ ਖਾਲਸਾ ਜੀ ਬੇਨਤੀ ਕਰੀਏ। ਸੋ ਸਤਿਗੁਰੂ ਨੇ ਕਿਰਪਾ ਕਰਕੇ ਇੱਥੇ 51 ਪੌੜੀਆਂ ਸੰਪੂਰਨ ਹੋ ਗਈਆਂ ਨੇ, 67 ਸਲੋਕਾਂ ਵਾਲੀ ਅੰਮ੍ਰਿਤ ਰੂਪ ਬਾਣੀ ਹੈ, ਬਾਕੀ ਦੇ ਸ਼ਬਦ 3 ਦਿਨ ਦੇ ਦੀਵਾਨ ਹੋਰ ਨੇ, ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ ਸੁਣਾਂਗੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਗੇ, ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਸਭ ਅਸੀਸ ਬਖਸ਼ੋਂਗੇ, ਗੁਰੂ ਰਹਿਮਤ ਕਰੇ ਬਖਸ਼ਿਸ਼ ਕਰੇ, ਬਹੁਤ ਬਹੁਤ ਧੰਨਵਾਦ ਜੀ।
ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਸਾਧ ਸੰਗੇਣ ਤਰਣੰ ਨਾਨਕ ਮਹਾਸਾਗਰ ਭੈ ਦੁੱਤਰ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।